ਉੱਚੇ ਤੇ ਨੀਵੇਂ ਦੀ ਚਰਚਾ ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਨਿਵਾਜਿਆ ਸਾਰਿਆਂ ਨੂੰ ਔਰ ਅੱਜ ਦਾ ਇਹ ਪਾਵਨ ਫਰਮਾਨ ਇਸ ਗੱਲ ਦਾ ਪ੍ਰਤੀਕ ਸੂਚਕ ਹੈ ਕਿ ਬਾਬਾ ਰਵਿਦਾਸ ਜੀ ਜੋ ਸਤਿਗੁਰੂ ਪਾਤਸ਼ਾਹ ਨੂੰ ਗੱਲ ਵੱਖੜੀ 'ਚ ਲੈ ਕੇ ਆਖਿਆ ਗੁਰਮੁਖਾ ਤੂੰ ਸਾਥੋਂ ਵੱਖ ਨਹੀਂ ਆਪਾਂ ਇੱਕ ਰੂਪ ਹਾਂ ਜਦੋਂ ਆਪਾਂ ਸਤਿਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਹਾਂ ਨਾ ਉਦੋਂ ਗੁਰਮੁਖ ਨੂੰ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਤੇ ਬਾਬੇ ਫਰੀਦ ਨੂੰ ਮੱਥਾ ਵੀ ਲਾ ਟਿਕਦਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨ ਨਤ ਮਸਤ ਘੁੰਮੇ ਆ ਤੇ ਬਾਬਾ ਰਵਿਦਾਸ ਜੀ ਬਾਬਾ ਸੈਣ ਜੀ ਜਿੰਨੇ ਵੀ ਪਰਮੇਸ਼ਰ ਦੇ ਪਿਆਰੇ ਸੀ ਉਹਨੂੰ ਨਤ ਮਸਤ ਘੁੰਮੇ ਆ ਪਰ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ ਜਿਵੇਂ ਅੱਜ ਕੱਲ੍ਹ ਲੋਕੀ ਡਿਕਟੇਸ਼ਨ ਕਰਨ ਲੱਗ ਪਏ ਨੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਉਦੋਂ ਸਾਨੂੰ ਕਹਿੰਦੇ ਸਨ ਪੁੱਤਰ ਤੁਹਾਨੂੰ ਪੂਰਨੇ ਪਾ ਕੇ ਦਿੰਦੇ ਆ ਪੂਰਨੇ ਲੱਕੜੀ ਦੀ ਫੱਟੀ ਹੁੰਦੀ ਉਹਨੂੰ ਗਾਜਲਾ ਪੂਛਿਆ ਜਾਂਦਾ ਤੇ ਮੁੜ ਕੇ ਪੈਨਸਲ ਦੇ ਨਾਲ ਉਹਨਾਂ ਨੂੰ ਬਜ਼ੁਰਗਾਂ ਨੇ ਸਾਡੇ ਵਡੇਰਿਆਂ ਨੇ ਸਾਡੇ ਮਾਂ ਪਿਓ ਨੇ ਸਾਡੇ ਟੀਚਰ ਨੇ ਪੂਰਾ ਪਾਉਣਾ ਤੇ ਮਗਰ ਮਗਰ ਕਾਲੀ ਸ਼ਾਹੀ ਦਾ ਉੱਪਰ ਲਿਖਣਾ ਫਿਰ ਲਿਖਣ ਦੀ ਜਾਚ ਆ ਜਾਂਦੀ ਸੀ ਇਸੇ ਪ੍ਰਕਾਰ ਇਹ ਕਹਿ ਸਕਦੇ ਅੱਜ ਦਾ ਹੁਕਮਨਾਮਾ ਨਾ ਇਹ ਸਾਡੇ ਲਈ ਪੂਰਨੇ ਹਨ ਗੁਰੂ ਕੇ ਸਿੱਖਾਂ ਤੂੰ ਅਰਦਾਸ ਤਾਂ ਕਰਦਾ ਹੈ ਬੁਰਾ ਨਾ ਮੰਨੀ ਅਲਾਂਭਾ ਨਾ ਸਮਝ ਲਈ ਆਮ ਕਰਕੇ ਤੇਰੀ ਅਰਦਾਸ ਵਿੱਚ ਹੈਂਕਰ ਦਾ ਪ੍ਰਭਾਵ ਹੁੰਦਾ ਮੈਂ ਦਾ ਪ੍ਰਭਾਵ ਮੈਂ ਕਹਿਣਾ ਮੁਨਾਸਬ ਨਹੀਂ ਸਮਝਦਾ ਪਰ ਮੈਨੂੰ ਇਹ ਗੱਲ ਚੇਤੇ ਆ ਗਈ 35-40 ਸਾਲ ਪੁਰਾਣੀ ਗੱਲ ਹੈ ਕਿਤੇ ਮਰਗ ਦਾ ਭੋਗ ਪਿਆ ਤੇ ਮੇਰੇ ਨਾਲ ਦੇ ਸਾਥੀ ਨੇ ਅਰਦਾਸ ਕੀਤੀ ਤੇ ਘਰ ਵਾਲੇ ਉਹਦੇ ਦਾਲੇ ਹੋ ਗਏ ਵੀ ਬਾਬਾ ਜੀ ਤੁਸੀਂ ਦਰੀ ਦਾ ਜ਼ਿਕਰ ਨਹੀਂ ਕੀਤਾ ਤਲਾਈ ਦਾ ਜ਼ਿਕਰ ਨਹੀਂ ਕੀਤਾ ਮਰਗ ਦਾ ਭੋਗ ਸੀ ਇਹ ਮੇਰੀ ਅੱਗ ਬੀਤੀ ਜੇ ਤੇ ਸੁਭਾਅ ਮੇਰਾ ਬਹੁਤਾ ਵਧੀਆ ਨਹੀਂ ਮੈਂ ਉਹਨਾਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ ਤੁਸੀਂ ਕਹੋਗੇ ਵੀ ਚਿਮਚਿਆਂ ਦੀ ਗਿਣਤੀ ਵੀ ਕਰ ਪਏ ਨੇ ਚਿਮਚੇ ਤੇ ਏਡੀ ਵੱਡੀ ਕੌਲੀ ਹੈ ਅਸੀਂ ਗੁਰੂ ਕੇ ਸਿੱਖ ਹਾਂ ਅਸੀਂ ਤੁਹਾਡੇ ਮੰਗਤੇ ਨਹੀਂ ਅਸੀਂ ਜਦੋਂ ਵੀ ਕਦੇ ਅਰਦਾਸ ਕਰਦੇ ਹਾਂ ਤੇ ਗੁਰਮੁਖੋ ਪੂਰਾ ਪ੍ਰਦਰਸ਼ਨ ਹੁੰਦਾ ਵੀ ਫਲਾਣੀ ਕੰਪਨੀ ਦੇ ਇੰਨੇ ਪੱਕੇ ਅਰਦਾਸ ਕੀਤੇ ਨੇ ਅਸੀਂ ਇਸ ਗੱਲ ਨੂੰ ਕੀ ਸਮਝਿਆ ਵੀ ਮੈਨੂੰ ਬੋਲਿਆ ਸਭ ਕੀ ਜਾਣਦਾ ਪੜ੍ਹਦੇ ਅਸੀਂ ਇਹ ਵੀ ਬਿਨਾਂ ਬੋਲਣ ਤੋਂ ਜਾਣਦਾ ਪਰ ਸਪੀਕਰ ਮੂੰਹ ਦੇ ਲਾਗੇ ਕਰਕੇ ਤੇ ਉੱਚੀ ਉੱਚੀ ਕਹਿੰਦੇ ਜੇ ਸਪੀਕਰ ਬੰਦ ਹੋ ਜਾਵੇ ਤੇ ਕਹਿੰਦੇ ਸਪੀਕਰ ਵਾਲੇ ਵੀ ਪੈਸੇ ਨਹੀਂ ਦੇਣੇ ਗੁਰੂ ਕਿਤੇ ਸਾਡੇ ਤੇ ਕਿਰਪਾ ਕਰੇ ਅਸੀਂ ਨਿਮਰਤਾ ਤੇ ਅੰਦਰੋਂ ਅਰਦਾਸ ਕਰੀਏ ਗੁਰਮੁਖੋ ਮੱਖਣ ਸ਼ਾਹ ਲਬਾਣੇ ਕੋਲ ਸਪੀਕਰ ਨਹੀਂ ਸੀ ਮੱਖਣ ਸ਼ਾਹ ਲਬਾਣੇ ਕੋਲ ਟੈਲੀਫੋਨ ਦਾ ਨੰਬਰ ਨਹੀਂ ਸੀ ਪਰ ਦਿਲੋਂ ਅਰਦਾਸ ਕੀਤੀ ਕਿ ਮੇਰਾ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਿਤੇ ਗੁਰਮੁਖ ਨੂੰ ਮੰਨ ਕਰਕੇ ਅਰਦਾਸ ਕਰਿਆ ਕਰੋ ਕਿਹੜੀ ਜਗ੍ਹਾ ਨੀ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਪਹੁੰਚਦੇ ਨੇ ਤੇਗ ਬਹਾਦਰ ਸਿਮਰੀਏ ਕਰ ਲਓ ਨਿਜ ਆਵੇ ਧਾਏ ਸਭ ਥਾਈ ਹੋਏ ਸਹਾਏ ਇਹ ਨਹੀਂ ਤੇ ਇੱਕ ਥਾਂ ਤੇ ਜਾਂਦੇ ਤੇ ਇੱਕ ਥਾਂ ਤੇ ਨਹੀਂ ਮੇਰੇ ਸਤਿਗੁਰੂ ਪਾਤਸ਼ਾਹ ਹਰ ਥਾਂ ਤੇ ਹਾਜ਼ਰ ਨਾਜ਼ਰ ਨੇ ਪਰ ਆਪਾਂ ਤੇਰੀ ਅਰਦਾਸ ਹੀ ਨਹੀਂ ਕਰਦੇ ਗੁਰਮੁਖ ਅਰਦਾਸ ਪ੍ਰਵਾਨ ਹੋਈ ਭਾਈ ਮੱਖਣ ਸ਼ਾਹ ਲਵਾਣਾ ਕੰਢੇ ਤੇ ਆਇਆ ਤੇ ਕਹਿਣ ਲੱਗਾ ਗੁਰਮੁਖ ਪਰਾਈ ਅਮਾਨ ਕਿਉਂ ਰੱਖੀਏ ਦਿੱਤੀ ਹੀ ਸੁੱਖ ਹੋਏ ਜਿਹੜੀ ਦਸਵੰਧ ਹੈ ਨਾ ਇਹ ਗੁਰੂ ਨੂੰ ਦੇਣੀ ਬਣਦੀ ਹੈ ਆਇਆ ਬਕਾਲੇ 22 ਨਕਲੀ ਗੁਰੂ ਮੈਂ ਕਹਿੰਦਾ ਸਤਿਗੁਰੂ ਪਾਤਸ਼ਾਹ ਉਦੋਂ ਤਾਂ 22 ਹੋਣਗੇ ਹੁਣ ਤਾਂ ਵੱਡਿਆਂ ਨਹੀਂ ਮੁੱਕਦੇ ਵੀ ਕਿੰਨਿਆਂ ਦੀ ਗਿਣਤੀ ਕਰੀਏ ਥਾਂ ਥਾਂ ਤੇ ਗੁਰੂ ਬੈਠਾ ਥਾਂ ਥਾਂ ਤੇ ਨਾਲ ਇਹ ਖਤਰਾ ਨਾਲ ਬਾਡੀ ਗਾਰਡ ਰੱਖੇ ਹੋਣਗੇ ਤੇ ਮੈਂ ਕਹਿੰਦਾ ਮਿੱਤਰੋ ਬਾਡੀ ਨੂੰ ਘੇਰਾ ਤਾਂ ਪਾ ਲੈਣਗੇ ਪ੍ਰਾਣਾਂ ਦੀ ਰੱਖਿਆ ਕੌਣ ਕਰੇਗਾ ਪ੍ਰਾਣ ਤਾਂ ਕਰਤਾਰ ਦੇ ਵੱਸ ਵਿੱਚ ਨੇ ਪਰ ਮੇਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਧਰ ਬਾਡੀ ਗਾਰਡ ਉਧਰ ਚਮਕੌਰ ਦੀ ਗੜੀ ਚੋਂ ਨਿਕਲਿਆ ਤੇ ਤਾੜੀ ਮਾਰ ਕੇ ਨਿਕਲਿਆ ਵੀ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦਾ ਪੁੱਤਰ ਜਾ ਰਿਹਾ ਜਿਵੇਂ ਆਉਣਾ ਆ ਜਾਓ ਉਧਰ 10 ਲੱਖ ਦਾ ਘੇਰਾ ਇੱਧਰ ਅੰਦਰ ਬੈਠੇ ਡਰੀ ਜਾਂਦੇ ਕਿਉਂਕਿ ਚੋਰ ਨੂੰ ਡਰ ਹੁੰਦਾ ਚੋਰ ਨੂੰ ਡਰ ਆਇਆ ਦੋ ਦੋ ਮੋਹਰਾਂ ਦੇ ਕੇ ਵਰਚਾਈ ਗਿਆ ਤਸੱਲੀ ਨਹੀਂ ਹੋਈ ਪਤਾ ਚੱਲਿਆ ਵੀ ਭੋਰੇ ਦੇ ਅੰਦਰ ਜਾ ਕੇ 5 ਮੋਹਰਾਂ ਰੱਖੀਆਂ ਤੇ ਸੱਚੇ ਗੁਰੂ ਨੇ ਮੋਢੇ ਤੋਂ ਆਪਣਾ ਚੋਲਾ ਲਾ ਕੇ ਆਖਿਆ ਮੱਖਣਾ ਗੁਰੂ ਨੇ ਪੈਸਿਆਂ ਵਾਲੀ ਦੁਕਾਨ ਨਹੀਂ ਪਾਈ ਮੈਂ ਤਕਰੀਬਨ ਜਦੋਂ ਮੇਰੀ ਵਾਰੀ ਆਉਂਦੀ ਬੋਲਦਾ ਦੁਕਾਨਾਂ ਤੇ ਨਾ ਜਾਓ ਸੱਚੇ ਪਾਤਸ਼ਾਹ ਦੇ ਲੜ ਲੱਗੋ ਅੱਜ ਦਾ ਹੁਕਮਨਾਮਾ ਇਸ ਗੱਲ ਦਾ ਸਾਨੂੰ ਸੰਕੇਤ ਕੱਢਦਾ ਸੁਚੇਤ ਕਰਦਾ ਸਿੱਖਾ ਭੜਕਣਾ ਮੋਢੇ ਤੋਂ ਕੱਪੜਾ ਲਾ ਕੇ ਆਖਿਆ ਮੱਖਣਾ ਗੁਰੂ ਨੇ ਪੈਸੇ ਵਾਲੀ ਦੁਕਾਨ ਨੂੰ ਪਾਈ ਤੇ ਮੱਖਣ ਸ਼ਾਹ ਤਲੰਮ ਕਰਕੇ ਗੁਰੂ ਕੇ ਚਰਨਾਂ ਤੇ ਢਹਿ ਪਿਆ ਕਹਿੰਦਾ ਵੀ ਮੈਂ ਭੁੱਲਾ ਅੱਜ ਭਗਤੋਂ ਦੀ ਰਸਨਾ ਦੇ ਦੁਆਰਾ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸਿਆ ਜਦੋਂ ਅਸੀਂ ਇਹਦੇ ਬਾਰੇ ਪੜ੍ਹਦੇ ਹਾਂ ਨਾ ਤੇ ਜਿਹੜੇ ਸਾਡੇ ਮੁਸਲਮਾਨ ਭਰਾ ਨੇ ਉਹ ਕਹਿੰਦੇ ਜਾਤੀ ਦੁਆ ਤੇ ਜਮਾਤੀ ਦੁਆ ਜਦੋਂ ਅਸੀਂ ਗੁਰਮੁਖ ਦੀ ਭਾਸ਼ਾ ਵਿੱਚ ਔਤ ਮਰਿਆਦਾ ਦਾ ਖਰੜਾ ਪੜ੍ਹਦੇ ਹਾਂ ਉੱਥੇ ਦੋ ਤਰ੍ਹਾਂ ਦੀ ਅਰਦਾਸ ਇੱਕ ਸ਼ਖਸੀ ਅਰਦਾਸ ਇੱਕ ਪੰਥਕ ਨਿੱਜੀ ਅਰਦਾਸ ਤੇ ਇੱਕ ਪੰਥਕ ਅਰਦਾਸ ਨਿੱਜੀ ਤੋਂ ਭਾਵ ਹੁੰਦਾ ਆਪਣੇ ਵਾਸਤੇ ਕਰਨੀ ਆਪਣੇ ਪਰਿਵਾਰ ਲਈ ਕਰਨੀ ਤੇ ਪੰਥਕ ਦਾ ਭਾਵ ਹੁੰਦਾ ਸਾਰਿਆਂ ਵਾਸਤੇ ਸਾਰਿਆਂ ਦਾ ਭਲਾ ਮੰਗਣਾ ਇਸ ਕਰਕੇ ਅੱਜ ਦੇ ਇਸ ਪਾਵਨ ਫਰਮਾਨ ਵਿੱਚ ਨਿੱਜੀ ਅਰਦਾਸ ਦਾ ਸੰਕੇਤ ਵੀ ਹੈ ਤੇ ਜਮਾਤੀ ਪੰਥਕ ਅਰਦਾਸ ਦਾ ਸੰਕੇਤ ਵੀ ਦਿੱਤਾ ਪਾਤਸ਼ਾਹ ਨੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ ਮਨ ਜੁੜੇ ਅਪਰਾਲਾ ਕਰੀਏ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ
ਜਿਹੜਾ ਭਗਤ ਹੈ ਨਾ ਇਹਦੀ ਇੱਕ ਗੁਰਮੁਖ ਪਿਆਰੇ ਮਹਾਤਮਾ ਦੀ ਕੋਈ ਵਿਆਖਿਆ ਸੁਣੀ ਜਿਹੜਾ ਭੈ ਤੋਂ ਰਹਿਤ ਹੋਵੇ 3 ਅੱਖਰ ਨੇ ਭਗਤ ਭੈ ਤੋਂ ਰਹਿਤ ਗਮ ਤੋਂ ਰਹਿਤ ਤੇ ਤਿਲੇ ਤੋਂ ਰਹਿਤ ਇਹ 3 ਚੀਜ਼ਾਂ ਦਾ ਕੰਬੀਨੇਸ਼ਨ ਹੈ ਉਹਦੇ ਅੰਦਰ ਭੈ ਨਾ ਹੋਵੇ ਉਹਦੇ ਅੰਦਰ ਗਮ ਚਿੰਤਾ ਨਾ ਹੋਵੇ ਤੇ ਤੱਤਾ ਥਮਾ ਨਾ ਹੋਏ ਵੀ ਮੈਂ ਇੰਨੀ ਕਥਾ ਕਰਾਂਗਾ ਤੇ ਇੰਨੇ ਮਿਲਣਗੇ ਇੰਨਾ ਕੀਰਤਨ ਕਰਾਂਗੇ ਤੇ ਇੰਨੇ ਮਿਲਣਗੇ ਕੇਵਲ ਤੇ ਕੇਵਲ ਗੁਰੂ ਪਰਮੇਸ਼ਰ ਨੂੰ ਸਮਰਪਿਤ ਹੋ ਕੇ ਜਿਹੜਾ ਬੰਦਗੀ ਕਰਦਾ ਉਹਨੂੰ ਕਹਿੰਦੇ ਨੇ ਭਗਤ ਭੈ ਤੋਂ ਰਹਿਤ ਗਮ ਤੋਂ ਰਹਿਤ ਤੇ ਤਮਾ ਤੋਂ ਰਹਿਤ ਉਹ ਗੁਰਮੁਖ ਪਿਆਰੇ ਬਾਬਾ ਰਵਿਦਾਸ ਜੀ ਧਨਾਸਰੀ ਰਾਗ ਵਿੱਚ ਜਿਵੇਂ ਅਰਦਾਸ ਕਰਦੇ ਸਰਵਣ ਕਰੀਏ
ਓੰਕਾਰ ਸਤਿਗੁਰ ਪ੍ਰਸਾਦ
ਰੂਟੀਨ ਦੇ ਮੁਤਾਬਕ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਸਮਝ ਪੈ ਜਾਏਗੀ ਲੇਕਿਨ ਜਿਹੜਾ ਪ੍ਰਸਾਦ ਹੈ ਨਾ ਇਹਦੀਆਂ ਦਾਨੀਆਂ ਪੁਰਸ਼ਾਂ ਨੇ 4 ਕਿਸਮਾਂ ਲਿਖੀਆਂ ਨੇ 4 ਇੱਕ ਜੋ ਆਪਾਂ ਪ੍ਰਸਾਦ ਲੈਂਦੇ ਗੁਰਦੁਆਰੇ ਵਿੱਚ ਕੜਾਹ ਪ੍ਰਸ਼ਾਦ ਇਹਦੇ ਨਾਲ ਇੱਕ ਨਿਮਰਤਾ ਸਾਹਿਬ ਬੇਨਤੀ ਕਰਾਂ ਪ੍ਰਸ਼ਾਦ ਨੂੰ ਪੇਟ ਭਰ ਲਈ ਨਹੀਂ ਰਹਿਣਾ ਇਹਨੂੰ ਰਹਿਣ ਤੇ ਲੈਣਾ ਆਪਾਂ ਕਈ ਵੇਲੇ ਕਹਿੰਦੇ ਵੀ ਖੁੱਲ੍ਹਾ ਗੱਫਾ ਦੇ ਖੁੱਲ੍ਹਾ ਗੱਫਾ ਗੁਰਮੁਖ ਇੱਕ ਪਾਸੇ ਪੜ੍ਹਦੇ ਤਿਲਕਾ ਇਹ ਜਿਸ ਜੀਵ ਸਾਵੇ تار کی میں نہ کری جاوے دیکھ دا لالچی سدا روگی رہے گا میں لفظ کیا لالچی اینو کیول سے کیول گرو کا کنکا کر کے شکنا رحمت کر کے شکنا رحمت کر کے اتنے ایک مہنو ساگی چیتی آ گئی سو ساگی دے وچوں پھر کوئی گرمکھ پیار نہیں چمڑی کا روگ ہو گیا تے بھاونا نا وہ اپنے ول سوی تے منقے پا کے لیا تے سمیل جنوں خوشبو آئی نا ایک لالچی منو کہنے لگا باجا والے تینوں انتر جامی جان دے پی اج گل تاں بنے تے ساری دی ساری تھائی مینوں کھوا دے کلے نوں اے میں تہانوں سوں نہیں کہہ رہا سو ساکھی جی میں پڑھی ہے ساکھی اے تو انتر جامی ہے تے اے تھائی میں سکھیاں کھا لینی تے مینوں شکا دے جدوں کلگی دھر پاتشاہ دے کوئی تھائی لے گرمکھ پیارا گیا تے کہیں کہ تینوں آواز مارنا پائے کہیں دے مترا تو کہنا بھی انتر جامی انتر جامی تا کال پورک ہے پر تو شگلا کہ آپ کئی بار نہ کر دے پر اندروں آم دی ہے جی میں کئی بابے پیسے نو ہاتھ نہیں لاؤ کہ فلانے بابے پیسے نو ہاتھ نہیں لاؤ تے بان چک لیں گے تو کہیں گے جیب چ پا دے آنے کا تیرے کول ہی ہے نا نہ چمچے رکھے ہونے کہنے لگے سیوا دار نو پڑا دے پہنچ آؤ کے پانی نیو تھا ہی ہونا ہے شام نو پوچھن گے کہ اج کنے بنے انہاں نقلی تیاگیاں تو سچے سنچیت رہو کہن لگا جی رہن دیو ساری دی ساری تھاری چٹ گیا رات گیا تے گرمکھ پھوڑیا نہ پر گیا مڑ کے دن چڑھیا تے کہن لگا پاتشاہ میں حیران ہاں پرشاد نال تاں شریر تر ہوندا پر میرا طاقت گیا کہن لگا پاتشاہ ہس کے کہن لگے تو ساری تھاری تھو سکے تو پھوڑے دجیا نمانا بڑھ کے آ تم دیکھ لے کے آ تو گرو اگے ارداس کر تو گرو بھلی کرے گا گرمخو آپ پرساد کر کے پرساد لینا ایک ہے کڑا پرساد دوجا ہے سدگر پرساد گرو کی کرپا تیجا ہے تو ہے پرساد جب آپ دسویں کی بانی پڑھتے ہیں اتنے ہوں تو ہے پرساد تتا تو وے تھلے پیر تھلے ووا وہ بھاو ہے تیری کرپا تو چوتھی ترجی تر باپو نے آخیا سے انہیں کہ پرساد پاو کے سنگ کا آسرا گر پرساد کرا پرساد تو ہے پرساد انہیں کے پرساد یہ چار پرساد بھی قسم دسیا نے سارے وڈیریا نے لیکن گرو گرنتھ سچے پاتشاہ کی پاون بانی سچے گرو کی کرپا کے نال ہی اس ایک پرماتما سمجھا جا سکتا ہے
ہم سارے دین دیال نہ تم سارے
سردا پاو ہے سدرش جیڑا دین شبد ہے نا بھاوے اکھر ہوئے پر دوجی بھاشا دے نال اودی سینس بدل جاندی ارتھ بدل جاندے ہن جس طرح مسلمان بھرا دین نوں کہندے نے دھرم تے سنسکرت وچ اینوں کہندے دین نماڑا جیویں آپاں کرم شبد بدلدے ہاں فارسی تے عربی وچ کہندے نے بخشش نوں رحمت نوں تیرے کرم چنگے نے بھاگ نے تیرے دوجے پاسے سنسکرت چ آپاں کہندے کرم کم ایتھے دین دا ارتھ ہے نماڑا سردا پاوے سدرش ہمدا پاو میرے ورگا اتوا سارے واسطے بینتی کیتی پاتشاہ ساڈے ورگا غریب کوئی نہیں تے تیرے ورگا غریباں تے دیا کرن والا کوئی نہیں
رب پتیار کیا کیجے
نمرتا سہت بینتی گرمخ آپ گرو کی ترک لینا پدراوا کردے تے پاپ نہ کریا کریے گرو تا سمرتھ ہے پر جے کدے گرو نے پرک لے لی تے آپ پاس نہیں دینا آپ تا گرو کی پرک کرنے بھی جے کڑی دا آئی لیٹ کا پیپر ہو گئے پاس ہو گئی تے تین متا دے گا گے نہیں تو میں گردوارے نہیں آیا کرنا تے جے تو نہ آئے گا تو پھر گرو نو کی فرق پی جائے گا سوچ چڑھا ہے تیریاں اکھان میٹن گرمکھا سوچ نو چھپنا نہیں اس کر کے بینتی میرے پاس ہے میرے ورگا غریب کوئی نہیں ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਨਾਲ ਹੀ ਤੈਨੂੰ ਬੇਨਤੀ ਕਰਾਂ ਵੀ ਮੇਰਾ ਪਤਰਾਵਾ ਨਾ ਲਈ। ਗੁਰੂ ਨੇ ਆਖਿਆ ਨਾ ਵੀ ਭੜਕੇ ਹਾਥੀ ਲੜੇਗਾ ਮਜੇਠੇ ਦਾ ਦੁਨੀ ਚੰਦ ਜਿਹੜਾ ਪੰਜ ਸਿਰ ਕੜਾਹ ਪ੍ਰਸ਼ਾਦ ਛੱਡ ਜਾਂਦਾ ਗੁਰਮੁਖੋ ਰਾਤੋਂ ਰਾਤ ਹਰਨ ਹੋ ਗਿਆ ਰਾਤੋਂ ਰਾਤ। ਤੇ ਜੇ ਹੋਈ ਕਿਰਪਾ ਤੇ ਸਾਢੇ ਚਾਰ ਫੁੱਟ ਪੰਜ ਫੁੱਟ ਦਾ ਭਾਈ ਬਚਿੱਤਰ ਸਿੰਘ ਬਾਬੇ ਮਨਿੰਦ ਸਿੰਘ ਦਾ ਬੇਟਾ ਮੇਰੇ ਪਾਤਸ਼ਾਹ ਕੋਲ ਦੇ ਸਾਡਾ ਸ਼ੇਰ ਲੜੇਗਾ। ਬਚਿੱਤਰ ਸਿੰਘ ਕਿਵੇਂ? ਕਹਿੰਦਾ ਪਾਤਸ਼ਾਹ ਮੇਰੇ ਵਿੱਚ ਤਾਕਤ ਨਹੀਂ ਪਰ ਜੇ ਤੇਰੀ ਕਿਰਪਾ ਹੋਵੇ ਨਾ ਤੇ ਸੁਰਗ ਵਿੱਚੋਂ ਇੰਦਰ ਦੇ ਹੱਥ ਐਰਾ ਪਤ ਨੂੰ ਕੰਨੋਂ ਫੜ ਕੇ ਥੱਲੇ ਲੈ ਆਵਾਂਗਾ ਪਰ ਕਿਰਪਾ ਤੇਰੀ ਇਹ ਆਖਿਆ ਕਰੀਏ। ਹੇ ਮੇਰੇ ਮਾਲਕਾ ਮੇਰੇ ਵਰਗਾ ਗਰੀਬ ਕੋਈ ਨਹੀਂ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਕਿਰਪਾ ਕਰੇ ਸਾਡਾ ਪਤਰਾਵਾ ਨਾ ਲਈ ਸਾਡੀ ਪਰਖ ਨਾ ਕਰੇ।
ਬਚਨੀ ਤੇਰੇ ਮੋਰ ਮਨ ਮਾਨ
ਮੇਰੇ ਚ ਇੱਕ ਬਹੁਤ ਵੱਡੀ ਔਗੁਣ ਹੈ ਕਿ ਮੈਂ ਤੇਰੇ ਹਰ ਬਚਨ ਤੇ ਕਿੰਤੂ ਕਰਦਾ ਆ ਨਹੀਂ ਇਹ ਹੋ ਸਕਦਾ ਇਹ ਸਾਡਾ ਸੁਭਾਅ ਹੈ। ਅੱਜ ਗੁਰਮੁਖੋ ਜੇ ਆਪਾਂ ਉਖੜੇ ਹਾਂ ਨਾ ਤੇ ਸਾਡੀ ਬਦਨਸੀਬੀ ਹੈ ਅਸੀਂ ਸੱਤ ਬਚਨ ਭੁੱਲ ਗਏ ਤੇ ਹਰ ਗੱਲ ਤੇ ਕਿੰਤੂ ਕਰੀ ਜਾਂਦੇ ਹਰ ਗੱਲ ਤੇ ਕਿੰਤੂ। ਅਗੇ ਗੁਰੂ ਨੇ ਬੱਕਰੇ ਵੱਢੇ ਉਹਨਾਂ ਨੂੰ ਪੁੱਛਿਆ ਜਾ ਵੀ ਬੱਕਰੀ ਲਿਆ ਕੌਣ ਤੁਹਾਡਾ ਫੁੱਫੜ ਬੱਕਰੀ ਲੈ ਕੇ ਆਇਆ ਉਹ ਬੱਕਰੇ ਗਏ ਕਿੱਥੇ? ਉਹਨਾਂ ਨੂੰ ਭੁੱਲ ਗਈਆਂ ਪਲਕੀਆਂ ਸਤਿਗੁਰ ਮੇਰਾ ਮਾਰ ਜਵਾਲੇ ਸਤਿਗੁਰ ਮੇਰਾ ਸਦ ਪ੍ਰਤ ਪਾਲੇ। ਜਿਹੜੀ ਕੌਮ ਦਾ ਗੁਰੂ ਝੂਠ ਬੋਲਦਾ ਉਹ ਆਪਣੇ ਪੁੱਤਰਾਂ ਨੂੰ ਕੁਰਬਾਨ ਨਹੀਂ ਕਰ ਸਕਦਾ। ਗੁਰੂ ਸਾਡੇ ਤੇ ਕਿਰਪਾ ਕਰੇ ਸਾਡੇ ਅੰਦਰ ਸ਼ਰਧਾ ਆਵੇ ਅਸੀਂ ਹਰ ਗੱਲ ਤੇ ਨੁਕਤਾ ਚੀਨੀ ਕਰਦੇ ਭਾਈ ਸਾਹਿਬ ਆਹ ਨਹੀਂ ਹੋ ਸਕਦਾ ਆਹ ਨਹੀਂ ਹੋ ਸਕਦਾ ਗੁਰੂ ਕੀ ਨਹੀਂ ਕਰ ਸਕਦਾ। ਗੁਰੂ ਸਮਰੱਥ ਹੈ ਮੇਰੇ ਤੇ ਤਰਸ ਕਰੀ ਬਚਨੀ ਤੋੜ ਮੋਰ ਮਨ ਮੰਨ ਹੈ ਤੋੜ ਤੋਂ ਭਾਵ ਤੁਹਾਡੇ ਬਚਨ ਨੇ ਤੁਹਾਡੇ ਬਚਨਾਂ ਤੇ ਮੇਰਾ ਮਨ ਸ਼ੰਕਾ ਕਰਦਾ ਤੇ ਮੇਰੇ ਤੇ ਕਿਰਪਾ ਕਰੀ ਮੇਰਾ ਮਨ ਤੇਰੇ ਬਚਨਾਂ ਨੂੰ ਮੰਨ ਜਾਏ। ਆਪਾਂ ਰੋਜ਼ਾਨਾ ਚਾਰ ਪੌੜੀਆਂ ਪੜ੍ਹਦੇ ਹਾਂ ਮੰਨੇ ਕੀ ਗੱਤ ਕਹੀ ਨਾ ਜਾਏ। ਜਿਨ੍ਹਾਂ ਨੇ ਮੰਨ ਲਿਆ ਨਾ ਉਹਨਾਂ ਦੀ ਗਤੀ ਤੇ ਮਰਿਆਦਾ ਨੂੰ ਕਿਹਾ ਨਹੀਂ ਜਾ ਸਕਦਾ। ਮੰਨੇ ਮਾਰਗ ਠਾਕ ਨਾ ਪਾਏ ਜਿਹੜਾ ਗੁਰੂ ਦੇ ਰਸਤੇ ਨੂੰ ਮੰਨੇਗਾ ਉਹਨੂੰ ਕੋਈ ਰੋਕ ਨਹੀਂ ਸਕਦਾ। ਮੰਨੇ ਪਾਵੇ ਮੂਖ ਦੁਆਰ ਮੰਨੇ ਪਰਵਾਰੇ ਸਧਾਰ ਜਿਨ੍ਹਾਂ ਨੇ ਮੰਨਿਆ ਨਾ ਉਹ ਤਾਂ ਤਾਰੀ ਗਏ ਤੇ ਪਰਵਾਰੇ ਤੋਂ ਭਾਵ ਹੁੰਦਾ ਆਲਾ ਦੁਆਲਾ। ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਸਿੰਘ ਸਾਹਿਬ ਭਾਈ ਰਾਮ ਸਿੰਘ ਮੇਰੇ ਭਰਾ ਨੇ ਤੇ ਮੈਂ ਉਹਨੂੰ ਆਖਿਆ ਵੀ ਮੈਂ ਕਿਹਾ ਵੀਰ ਆਪਣੇ ਚਾਚੇ ਦਾ ਤਤਾਇਆ ਤੇ ਮੇਰੇ ਚਾਚੇ ਨੇ ਬਾਣੀ ਪੜ੍ਹੀ ਤੇ ਆਪਾਂ ਨੂੰ ਵੀ ਨਾਲ ਰੰਗ ਲੱਗ ਗਿਆ। ਭਾਵ ਕੇ ਚੰਗਿਆਂ ਦੀ ਸੰਗਤ ਕਰਕੇ ਪਤਾ ਨਹੀਂ ਕਿੰਨਿਆਂ ਦੀ ਕਲਿਆਣ ਹੋ ਗਈ। ਮੇਰੇ ਤੇ ਕਿਰਪਾ ਕਰੇ ਜਿਹੜੇ ਤੁਹਾਡੇ ਬਚਨ ਨੇ ਉਹਨਾਂ ਤੇ ਮੇਰਾ ਮਨ ਮੰਨ ਜਾਏ ਮੈਨੂੰ ਸੱਤ ਬਚਨ ਦੀ ਜਾਚ ਆ ਜੇ ਮੈਂ ਸ਼ੰਕਾ ਨਾ ਕਰਾਂ।
ਪੂਰਨ
ਤੇ ਕਿਰਪਾ ਕਰਕੇ ਮੇਰਾ ਜੀਵਨ ਮੁਕੰਮਲ ਹੋ ਜਾਏ। ਆ ਹੈਰਾਨੀ ਹੁੰਦੀ ਹੈ ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰਦਾ ਨਾ ਹੁਣ ਤਾਂ ਬਜ਼ੁਰਗ ਹੁੰਦਾ ਹੀ ਕੋਈ ਨਹੀਂ ਉਹਦੇ ਤੇ ਸ਼ਵਾਰੇ ਸੁੱਟਣਗੇ ਉਹਦੇ ਤੇ ਮਖਾਣੇ ਸੁੱਟਣਗੇ ਤੇ ਕਹਿਣਗੇ ਬਾਪੂ ਨੂੰ ਵੱਡਾ ਕੀਤਾ। ਗੁਰਮੁਖੋ ਮਖਾਣੇ ਤੇ ਸ਼ਵਾਰੇ ਨਾਲ ਵੱਡਾ ਨਹੀਂ ਹੁੰਦਾ ਵੱਡਾ ਉਹਦਾ ਵੱਡੇ ਨਾਲ ਜੁੜਦਾ ਜਿਹੜਾ ਵੱਡਾ ਹੋਣਾ ਨਾ। ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਕਿੰਨੀ ਉਮਰ ਸੀ? ਪੰਜ ਸਾਲ ਤੇ ਸੱਤ ਸਾਲ ਤੇ ਮਾਫ ਕਰਨਾ ਨੌ ਸਾਲ ਕਿਤੇ 15 ਸਾਲ ਤੇ 17 ਸਾਲ। ਅਸੀਂ ਜਦੋਂ ਵੀ ਉਹਨਾਂ ਮਹਾਂਪੁਰਸ਼ਾਂ ਦਾ ਨਾਂ ਲੈਣ ਤੇ ਆਪਾਂ ਕਹਿੰਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵੱਡੇ ਨਾਲ ਜੁੜਿਆ। ਬਾਬਾ ਧਰੂ ਦੇ ਪ੍ਰਹਲਾਦ 5-5 ਸਾਲ ਦੀ ਉਮਰ ਹਜ਼ਾਰਾਂ ਸਾਲ ਹੋ ਗਏ ਨੇ ਅਸੀਂ ਉਹਨਾਂ ਨੂੰ ਅੱਜ ਵੀ ਵੱਡਾ ਤੇ ਪੂਰਨ ਮੰਨਦੇ ਹਾਂ। ਮੇਰ ਕਰ ਅਸੀਂ ਅਧੂਰੇ ਆਪ ਕਿਰਪਾ ਕਰਕੇ ਸਾਨੂੰ ਮੁਕੰਮਲ ਕਰਨਾ ਕਰੋ ਜੀ। ਬਾਵਾ ਪ੍ਰਕਰਮਾ ਕਰਦੇ ਹਾਂ ਨਾ, ਸਾਡੇ ਵਡੇਰਿਆਂ ਨੇ ਜੋ ਕੁਝ ਬਣਾਇਆ ਉਹ ਬੜਾ ਸੋਚ ਵਿਚਾਰ ਕੇ ਬਣਾਇਆ, ਇਹ ਟਾਈਮ ਪਾਸ ਨਹੀਂ। ਆਪਾਂ ਹਰਿਮੰਦਰ ਸਾਹਿਬ ਦੀਆਂ ਗੁਰੂ ਗੋਬਿੰਦ ਸਚੇ ਪਾਤਸ਼ਾਹ ਦੀਆਂ ਪ੍ਰਕਰਮਾ ਕਰਦੇ ਹਾਂ ਤੇ ਕਈ ਸ਼ੰਕਾਵਾਦੀ ਕਹਿੰਦੇ ਵੀ ਗੇੜੇ ਜੇ ਮਾਰੀ ਜਾਂਦੇ ਇਹਦਾ ਕੀ ਫਾਇਦਾ ਹੈ? ਫਾਇਦਾ ਹੈ। ਅੱਗੇ ਸਾਡੇ ਰਿਵਾਜ ਹੁੰਦਾ ਸੀ ਬੱਚਿਆਂ ਬੱਚਿਆਂ ਦੇ ਵਿਆਹ ਹੋਣੇ, ਕੋਈ ਖੁਸ਼ੀ ਦਾ ਮੌਕਾ ਆਉਣਾ ਤੇ ਮਾਪਿਆਂ ਨੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨੇ ਮਾਇਆ ਵਾਰ ਕੇ ਤੇ ਗਰੀਬ ਲੋਕਾਂ ਨੂੰ ਦੇਣੀ। ਇਹਦਾ ਅੰਤਰੀਮ ਅਰਥ ਇਹ ਕਿ ਜਿਹੜੀ ਮਾਇਆ ਨਾ ਇਹਨਾਂ ਦੇ ਬਰਾਬਰ ਕੁਝ ਵੀ ਨਹੀਂ, ਇਹ ਮੂਲੀ ਚੀਜ਼ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਪ੍ਰਕਰਮਾ ਕਰਨੀਆਂ, ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਕਰਨ ਤੋਂ ਭਾਵ ਹੈ ਕਿ ਪਾਤਸ਼ਾਹ ਮੈਂ ਕੁਝ ਵੀ ਨਹੀਂ, ਮੈਂ ਇਹਨਾਂ ਤੋਂ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ। ਇਹ ਮੇਰਾ ਮੇਨ ਧੁਰਾ ਨੇ, ਇਹ ਮੇਰਾ ਮੁੱਢ ਨੇ, ਮੈਂ ਕੁਝ ਵੀ ਨਹੀਂ ਤੇ ਮੇਰੇ ਤੇ ਕਿਰਪਾ ਕਰ, ਮੈਂ ਪ੍ਰਕਰਮਾ ਕਰੀ ਜਾਵਾਂ। ਹੋਂ ਬਲ ਬਲ ਜਾਓ ਰਮਈਆ ਕਾਰ ਨੇ, ਹੇ ਮੇਰੇ ਵਾਹਿਗੁਰੂ ਮੈਂ ਵਾਰ ਵਾਰ ਤੇਰੀ ਪ੍ਰਾਪਤੀ ਲਈ, ਤੇਰੀ ਰਹਿਮਤ ਲਈ ਤੇਰੇ ਤੋਂ ਸਦਕੇ
ਜਾਵਾਂ।
ਗੁਰਮੁਖ ਨਿਮਾਣੇ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਪੰਕਤੀਆਂ ਪੜਿਆ ਕਰੀਏ। ਇਹ ਮੇਰੇ ਸ਼ਹਿਨਸ਼ਾਹ ਤੂੰ ਕੀ ਗੱਲ ਬੋਲਦਾ ਕਿਉਂ ਨਹੀਂ? ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਨਾ, ਬੰਦਿਆਂ ਦੇ ਮੰਨਣ ਵਾਲੇ, ਉਹ ਕਹਿੰਦੇ ਜੀ ਤੁਹਾਡਾ ਗੁਰੂ ਬੋਲਦਾ ਨਹੀਂ। ਉਹਨਾਂ ਨੂੰ ਜਵਾਬ ਦੇਈਦਾ ਵੀ ਬੰਦਾ ਪਾਗਲ ਹੋ ਜਾਵੇ ਨਾ, ਪਾਗਲ ਉਹ ਆਪਣੇ ਆਪ ਹੀ ਬੋਲੀ ਜਾਂਦਾ ਹੈ। ਤੇ ਸਿਆਣਾ ਬੰਦਾ ਜਦੋਂ ਵੀ ਗੱਲ ਕਰਦਾ ਮੁੱਲ ਵੀ ਕਰਦਾ ਹੈ। ਤੁਹਾਡਾ ਗੁਰੂ ਤਾਂ ਪਤਾ ਨਹੀਂ 15 ਮਿੰਟਾਂ ਤੋਂ ਬਾਅਦ ਮੁੜ ਕੇ ਪਾਣੀ ਮੰਗਣ ਲੱਗ ਪਿਆ। ਜਦੋਂ ਮੇਰੇ ਗੁਰੂ ਕੋਲ ਜਾ ਕੇ ਨਿਮਾਣੇ ਹੋ ਕੇ ਆਖੀ ਦਾ ਪਾਤਸ਼ਾਹ ਤੁਹਾਡੇ ਨਾਲ ਗੱਲ ਕਰਨੀ, ਤੇ ਮੇਰਾ ਗੁਰੂ 48 ਘੰਟੇ ਬੋਲੀ ਜਾਂਦਾ ਹੈ। ਜਿਹੜੇ ਬੁਲਾਉਣ ਵਾਲੇ ਨੇ ਅਖੰਡ ਪਾਠੀ ਭਰਾ, ਉਹ ਥੱਕ ਜਾਂਦੇ ਤੇ ਦੂਜੇ ਨੂੰ ਡੀਕਦੇ ਨੇ, ਭਰਾਵਾ 2 ਘੰਟੇ ਹੋ ਗਏ ਨੇ, ਲੇਟ ਹੋ ਗਿਆ, ਜਲਦੀ ਆ। ਤੇ ਕਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਆਖਿਆ ਵੀ ਗੁਰਮੁਖੋ ਮੈਂ ਵੀ ਥੱਕ ਗਿਆ। ਨਾ ਨਾ, ਅਸੀਂ ਨਿਮਾਣੇ ਹੋ ਕੇ ਬੇਨਤੀ ਕਰੀਏ, ਪਾਤਸ਼ਾਹ ਕੀ ਗੱਲ ਹੈ, ਸਾਡੇ ਨਾਲ ਬੋਲਦੇ ਕਿਉਂ ਨਹੀਂ? ਤੇ ਜੇ ਗੁਰਮੁਖੋ ਗੁਰੂ ਬੋਲ ਪਿਆ ਨਾ, ਇੱਕ ਗੱਲ ਨਾਲ ਕਲਿਆਣ ਹੋਵੇਗੀ। ਜਦੋਂ ਮੈਂ ਮੱਥਾ ਟੇਕਣ ਆਇਆ ਤੇ ਬਾਹਰ ਹੱਥ ਧੋਦਾ ਸਾਂ ਤੇ ਰਾਗੀ ਸਿੰਘਾਂ ਨੇ ਪੰਕਤੀ ਪੜ੍ਹੀ, ਨਾਨਕ ਏਕੀ ਬਾਰੀ ਦੂਜੀ ਨਾ ਜਾਏ, ਤੇ ਮੇਰੇ ਅੰਦਰ ਇਹ ਪੰਕਤੀ ਘੁੰਮੀ ਪਈ, ਗੁਰਸਿੱਖਾ ਅਗਰ ਇਕੱਲਾ ਪੰਕਤੀ ਤੇਰੇ ਜੀਵਨ ਦਾ ਆਧਾਰ ਬਣ ਜੇ ਤੇ ਇਕੱਲੀ ਪੰਕਤੀ ਨਾਲ ਤੇਰੀ ਕਲਿਆਣ ਹੋ ਸਕਦੀ, ਇੱਕੇ ਪੰਕਤੀ ਉਸੇ ਵਾਲੀ, ਨਾਨਕ ਏਕੀ ਬਾਰੀ ਦੂਜੀ ਨਾ ਜਾਏ। ਇੱਕ ਤੋਂ ਬੜਾ ਗੁਰਮੁਖਾ ਦੂਜੀ ਕੋਈ ਜਗ੍ਹਾ ਹੈ ਹੀ ਨਹੀਂ, ਪਰ ਦੁੱਖ ਨਾਲ ਕਹਿਣਾ ਪੈਂਦਾ ਵੀ ਆਪਾਂ ਇੱਕ ਨੂੰ ਛੱਡ ਕੇ ਦੂਜੀਆਂ ਥਾਵਾਂ ਤੇ ਭਟਕਦੇ ਹਾਂ। ਇਹ ਮੇਰੇ ਮਾਲਕਾ ਕੀ ਵਜ੍ਹਾ ਹੈ, ਆਪ ਬੋਲਦੇ ਕਿਉਂ ਨਹੀਂ? ਆਮ ਦੇ ਕਰਕੇ ਕਿਰਪਾ ਕਰਦੇ ਹਨ।
ਬਹੁਤ ਜਨਮ ਵਿਛੜੇ ਤੇ ਮਾਦੋ,
ਕਈ ਜਨਮ ਹੋ ਗਏ ਤੁਹਾਡੇ ਨਾਲ ਵਿਛੜਿਆਂ ਨੂੰ, ਤੇ ਗੁਰਮੁਖ ਨੂੰ ਪਤਾ ਵਿਛੜਨ ਦਾ ਕਾਰਨ ਕੀ ਹੈ, ਗੁਰੂ ਬੁਲਾਉਂਦਾ ਤੇ ਆਪਾਂ ਬੋਲਦੇ ਨਹੀਂ। ਮੂਲਾ ਕਰਾਰ ਸਤਿਗੁਰੂ ਪਾਤਸ਼ਾਹ ਦੇ ਨਾਲ ਕੁਝ ਸਮਾਂ ਰਿਹਾ, ਮੁੜ ਕੇ ਪਰਿਵਾਰ ਦੀ ਯਾਦ ਆਈ ਤੇ ਘਰ ਵਿੱਚ ਚਲਾ ਗਿਆ। ਮੇਰੇ ਪਾਤਸ਼ਾਹ ਗੁਰਦੇਵ ਸਿਆਲਕੋਟ ਲੰਗਰ ਵਿੱਚ 2 ਵਾਰ ਗਏ ਨੇ। ਹਜ਼ੂਰ ਕਹਿੰਦੇ ਮਰਦਾਨਿਆਂ ਇੱਥੇ ਆਪਣਾ ਮੂਲਾ ਰਹਿੰਦਾ, ਆਵਾਜ਼ ਮਾਰੀ ਤੇ ਘਰ ਵਾਲੀ ਕਹਿੰਦੀ ਜੀ ਉਹ ਘਰ ਨਹੀਂ। ਜਿਵੇਂ ਆਪਾਂ ਬੱਚਿਆਂ ਨੂੰ ਭਾਵੇਂ ਸੰਥਿਆ ਬਾਣੀ ਦੀ ਨਾ ਕਰੀਏ ਪਰ ਝੂਠ ਬੋਲਣਾ ਸੰਥਿਆ ਕਰਾਉਂਦੇ ਆਪਾਂ, ਇਹ ਸਾਡੇ ਬੱਚੇ ਨੇ ਨਾ, ਉਹਨਾਂ ਨੂੰ ਜਪਜੀ ਦੀ ਸੰਥਿਆ ਕਰਾਈਏ ਜਾਂ ਨਾ ਕਰਾਈਏ, ਬਾਣੀ ਦੀ ਸੰਥਿਆ ਕਰਾਈਏ ਜਾਂ ਨਾ ਕਰੀਏ, ਆਪਾਂ ਆਪ ਨੇ ਕੀਤੀ, ਬੱਚਿਆਂ ਨੂੰ ਕਾਹਦੀ ਕਰਾਉਣੀ ਹੈ, ਪਰ ਝੂਠ ਦੀ ਸੰਥਿਆ ਕਰਾਉਂਦੇ ਹਾਂ। ਕਿਸੇ ਦੇ ਪੈਸੇ ਦੇਣੇ ਤੂੰ ਆ ਗਿਆ ਤੇ ਅਸੀਂ ਵੇਖਿਆ ਤੇ ਅਸੀਂ ਆਪਣੇ ਕਾਕੇ ਨੂੰ ਕਹਿੰਦੇ ਵੀ ਤੂੰ ਕਹਿ ਦੇ ਡੈਡੀ ਜੀ ਘਰ ਨਹੀਂ। ਹੁਣ ਬੱਚਾ ਭੋਲਾ ਆਇਆ, ਕੁੰਡਾ ਖੜਕਾਇਆ, ਖੋਲਿਆ ਤੇ ਬੱਚਾ ਕਹਿੰਦਾ ਅੰਕਲ ਜੀ ਡੈਡੀ ਜੀ ਕਹਿੰਦੇ, ਡੈਡੀ ਘਰ ਨਹੀਂ। ਪਾਪ ਲੰਗਾ ਹੋ ਗਿਆ ਨਾ, ਇਹ ਆਪਾਂ ਕਰਦੇ ਮੰਨੀਏ ਜਾਂ ਨਾ ਮੰਨੀਏ। ਮੂਲੇ ਦੀ ਘਰ ਵਾਲੀ ਕਹਿਣ ਲੱਗੀ ਜੀ ਘਰ ਨਹੀਂ, ਤੇ ਮਰਦਾਨਾ ਕਹਿਣ ਲੱਗਾ ਭੈਣ ਜੇ ਘਰ ਨੂੰ ਤਾਂ ਫਿਰ ਕਿਤੇ ਵੀ ਨਹੀਂ। ਮੈਂ ਬੇਨਤੀ ਕਰਨ ਲੱਗਾ ਬਹੁਤ ਜਨਮ ਵਿਛੜੇ ਤੇ ਬਾਅਦ ਹੋ, ਇਹ ਜਨਮ ਤੁਹਾਰੇ ਲੇਖੇ, ਸੱਪ ਲੜਿਆ ਗੁਰੂ ਤੋਂ ਬੇਮੁਖ ਹੋ ਗਿਆ, ਆਪਾਂ ਦੁੱਖ ਦੇ ਮੌਕੇ ਚੇਤੇ ਕਰਦੇ ਸੁੱਖ ਦੇ ਮੌਕੇ ਤੇ ਨਹੀਂ। ਆਪਾਂ ਜੰਮੇ ਬੈਠੇ ਗੁਰਮੁਖ ਹੋ, ਕਿਸੇ ਨੂੰ ਕੁਝ ਨਾ ਕਹਿਣਾ, ਆਪਣੇ ਅੰਦਰ ਝਾਤੀ ਮਾਰੀਏ, ਆਪਾਂ ਗੁਰੂ ਕੋਲ ਆ ਕੇ ਇਹ ਦੱਸ ਦਿੱਤਾ ਵੀ ਮੈਨੂੰ ਆਹ ਵੀ ਚਾਹੀਦਾ ਤੇ ਇਹ ਵੀ ਚਾਹੀਦਾ, ਪਰ ਜਿੰਨਾ ਕੁਝ ਮਿਲਿਆ ਧੰਨਵਾਦ ਨਹੀਂ ਜੇ ਕੀਤਾ ਵੀ ਪਾਤਸ਼ਾਹ ਤੂੰ ਇਹਨਾਂ ਨੂੰ ਕੁਝ ਦਿੱਤਾ ਤੇ ਤੇਰੀ ਮਿਹਰਬਾਨੀ, ਅਸੀਂ ਦਿੱਤੀ ਦਾ ਧੰਨਵਾਦ ਨਹੀਂ ਕਰਦੇ ਤਾਂ ਆਪਾਂ ਤੇਰੇ ਤੋਂ ਤਾਂ ਦਿੰਦਾ ਕੱਖ ਨਹੀਂ। ਕਦੇ ਇਹ ਵੀ ਧੰਨਵਾਦ ਕਰਿਆ ਕਰੀਏ ਵੀ ਪਾਤਸ਼ਾਹ ਤੂੰ ਬੜਾ ਕੋਈ ਦਿੱਤਾ, ਇਹ ਨਹੀਂ ਕਹਿੰਦੇ। ਜਦੋਂ ਦੁੱਖ ਆਉਂਦਾ ਉਦੋਂ ਚੇਤਾ ਸੁੱਖ ਦੇ ਮੌਕੇ ਤੇ ਚੇਤਾ ਹੀ ਨਹੀਂ। ਸੱਪ ਲੜਿਆ ਲੱਗਾ ਹਾਏ ਹਾਏ ਕਰਨ, ਮੰਜੀ ਨੂੰ ਚੋਕੇ ਲਗਾਇਆ ਤੇ ਕਹਿਣ ਲੱਗਾ ਜੀ ਮੈਂ ਭੁੱਲਾ, ਸਤਿਗੁਰੂ ਪਾਤਸ਼ਾਹ ਕਹਿੰਦੇ ਮੂਲਿਆਂ ਲੇਟ ਹੋ ਗਿਆ ਹੁਣ ਤੋਂ, ਪਰ ਫਿਰ ਵੀ ਮੌਕੇ ਤੇ ਆ ਗਿਆ, ਭੁੱਲ ਮੰਨ ਲਈ ਹੈ। ਦਸਵੇਂ ਜਾਮੇ ਚ ਗੁਰਮੁਖ ਪਿਆਰੇ ਸ਼ਿਕਾਰ ਘਾਟ ਵਾਲੀ ਥਾਂ ਤੇ ਉਸ ਮੂਲੀ ਨੂੰ ਮੁਕਤ ਕੀਤਾ। ਆਪਾਂ ਸਾਰੇ ਪੜ੍ਹਦੇ ਸੁਣਦੇ ਹਾਂ, ਜੇ ਨਿਗਾਹ ਅੱਗੇ ਆ ਜਾਈਏ ਨਾ ਫਿਰ ਵੀ ਜੋੜ ਲੈਂਦਾ। ਅਰਦਾਸ ਕਰੀਏ ਬਹੁਤ ਜਨਮ ਵਿਛੜੇ ਤੇ ਮਾਧੋ, ਹੁਣ ਵੇਖ ਲਓ ਗੁਰਮੁਖੋ ਇੱਕ ਆਵਾਜ਼ ਨਹੀਂ ਦਿੱਤੀ ਤੇ 200-250 ਸਾਲ ਧੱਕੇ ਖਾਣੇ ਪਏ। ਆਵਾਜ਼ ਨਾ ਦੇਣ ਚ ਇੰਨਾ ਘਾਟਾ ਹੁੰਦਾ ਹੈ। ਮਹਾਰਾਜ ਬਹੁਤ ਜਨਮ ਹੋ ਗਏ ਨੇ ਤੁਹਾਡੇ ਨਾਲ ਵਿਛੜਿਆਂ ਨੂੰ, ਤੇ ਕਿਰਪਾ ਕਰੀ
ਜਨਮ ਤੁਮਾਰੇ ਲੇਖੇ।
ਜਿਹੜਾ ਮਨੁੱਖਾ ਜਨਮ ਮਿਲਿਆ ਕਿਤੇ ਲੇਖੇ ਚ ਪੈ ਜਾਏ, ਕਿਤੇ ਗਿਣਤੀ ਚ ਪੈ ਜਾਏ, ਤੇ ਗਿਣਤੀ ਚ ਪੈਣ ਦਾ ਆਪਾਂ ਤਰੀਕਾ ਰੋਜ਼ਾਨਾ ਪੜ੍ਹਦੇ, ਭਈ ਪ੍ਰਾਪਤ ਮਾਨੁਖ ਵੇਰੀਆ ਗੋਬਿੰਦ ਮਿਲ ਕੇ ਇਹ ਤ੍ਰਿਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੰਜਾਮ ਲਾਗ ਸੰਜਾਮ ਤੂੰ ਭਾਵ ਉਦਮ ਕਰ, ਸੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਬਾਇਆ ਕੈ, ਜਾਤ ਤੇ ਬਸਾਮ ਲਾਉਣਾ। ਇਹ ਤੇਰਾ ਜਨਮ ਮਾਇਆ ਦੀ ਪਕੜ ਕਰਕੇ ਬਰਬਾਦ ਹੁੰਦਾ ਜਾ ਰਿਹਾ ਹੈ, ਮੇਰੇ ਤੇ ਕਿਰਪਾ ਕਰੋ। ਕਈ ਜਨਮਾਂ ਦੇ ਤੁਹਾਡੇ ਨਾਲ ਵਿਛੜੇ ਆ, ਇਹ ਜਨਮ ਗਿਣਤੀ ਚ ਪੈ ਜਾਏ, ਲੇਖੇ ਚ ਪੈ ਜਾਏ ਜੀ।
ਰਵਦਾਸ ਆਸ ਲੱਗ ਜੀਵੇ,
ਕਹਿੰਦੇ ਹੁੰਦੇ ਨੇ ਗੁਰਮੁਖੋ ਜਿੰਨਾ ਚਿਰ ਜੀਵਨੇ ਉਨਾ ਚਿਰ ਆਸ ਰੱਖੋ। ਅੰਗਰੇਜ਼ੀ ਚ ਬੜਾ ਪਿਆਰਾ ਸ਼ਬਦ ਹੋਪ, ਸਸਟੇਨਡ ਲਾਈਫ, ਜ਼ਿੰਦਗੀ ਆਸ ਨਾਲ ਚੱਲਦੀ ਹੈ। ਇਹ ਮੇਰੇ ਮਾਲਕਾ ਮੈਂ ਤੇਰੇ ਚਰਨਾਂ ਦਾ ਦਾਸ ਹਾਂ, ਮੈਂ ਜਿੰਨਾ ਚਿਰ ਜਿਉਣਾ ਮੈਨੂੰ ਤੇਰੇ ਤੇ ਆਸ ਹੈ, ਤੂੰ ਬੇੜੀ ਬੱਲੇ ਲਾ ਦੇਵੇਗਾ।
ਚਿਰ ਭਇਓ ਦਰਸ਼ਨ ਦੇਖੇ,
ਦਰਸ਼ਨ ਕੀਤਿਆਂ ਨੂੰ ਬੜਾ ਚਿਰ ਹੋ ਗਿਆ, ਕਿਵੇਂ ਬੇਨਤੀ ਕਰੀਏ ਤੇ ਗੁਰਮੁਖੋ ਵੇਖਿਆ ਜੀ ਕਿਵੇਂ ਬੇੜਾ ਬੱਲੇ ਲਾਉਂਦਾ। ਆਪੋਲੋਡੇ ਸਾਹਿਬ ਦੀ ਗੱਲ, ਉੱਥੇ ਸਥਾਨ ਵੀ ਬਣਿਆ, ਸੈਦਾ ਮਲਾਹ ਮੁਸਲਮਾਨ ਗਰੀਬ, ਉਹਨੇ ਅਰਦਾਸ ਕੀਤੀ ਮੇਰੇ ਮਾਲਕਾ ਤੂੰ ਬੜਿਆ ਤੇ ਕਿਰਪਾ ਕਰਦਾ ਕਿਤੇ ਗਰੀਬ ਦੀ ਬੇੜੀ ਵਿੱਚ ਵੀ ਚਰਨ ਪਾ ਲਏ। ਸੈਦੀ ਮਲਾਹ ਨੇ ਬੇਨਤੀ ਕੀਤੀ, ਮਨ ਵਿੱਚ ਮੈਂ ਬੇਨਤੀ ਕੀਤੀ ਵਾਰ ਵਾਰ, ਗੁਰਮੁਖ ਉੱਚੀ ਬੋਲਣ ਦੀ ਲੋੜ ਨਹੀਂ, ਉਹ ਦਿਲ ਦੀ ਆਵਾਜ਼ ਨੂੰ ਸਮਝਦਾ ਹੈ। ਮੁੱਲਾ ਮਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਭੀਤਰ ਜੋਏ। ਮੁੱਲਾ ਜੀ ਮਨਾਰੇ ਤੇ ਕੀ ਚੜ੍ਹਦੇ, ਕਣੀਆਂ ਪੈਂਦੀਆਂ ਨੇ, ਕਿਤੇ ਪੌੜੀ ਤੋਂ ਤਿਲਕੇ ਸੱਟ ਲਵਾ ਲਓਗੇ, ਜਿਹਨੂੰ ਆਵਾਜ਼ ਮਾਰਨੀ ਉਹ ਅੰਦਰ ਹੈ। ਸੈਦੇ ਨੇ ਬੇਨਤੀ ਕੀਤੀ, ਪ੍ਰਵਾਨ ਹੋਈ, ਮੇਰੇ ਪਾਤਸ਼ਾਹ ਮਹਾਰਾਜ ਬੇੜੀ ਤੇ ਸਵਾਰ ਹੋਏ, ਬੇੜੀ ਚ ਬੈਠੇ ਤੇ ਸੈਦਾ ਕੰਢੇ ਤੇ ਲਾਗੇ ਲਿਆ ਕੇ ਬੇੜੀ ਫਿਰ ਪਿੱਛੇ ਲੈ ਜਾਂਦਾ। ਮੇਰੇ ਪਾਤਸ਼ਾਹ ਕਹਿਣ ਲੱਗੇ ਸੈਦਿਆ ਗੱਲ ਕੀ ਭਾਈ, ਸਦਕੇ ਜਾਵਾ ਸੈਦਿਆ ਤੇਰੀ ਸੋਚ ਦੇ। ਕਹਿੰਦਾ ਮਾਲਕਾ ਮੇਰੀ ਬੇੜੀ ਵਿੱਚ ਤੇਰੇ ਪਿਆਰੇ ਸਿੱਖ ਆਣ ਕੇ ਬਹਿੰਦੇ ਨੇ ਤੇ ਉਹ ਕਲਾਮ ਪੜ੍ਹਦੇ ਹੁੰਦੇ ਨੇ, ਕਲਾਮ ਮੈਨੂੰ ਕਲਾਮ ਨਹੀਂ ਆਉਂਦੀ ਪਰ ਮੈਨੂੰ ਉਹਦੇ ਅਰਥ ਆਉਂਦੇ ਹਨ, ਕਿ ਤੇਰੇ ਦਰਸ਼ਨ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਜਦੋਂ ਉਹਨੇ ਆਖਿਆ ਨਾ ਵੀ ਜਨਮਾਂ ਜਨਮਾਤਰਾਂ ਦੀ ਮੈਂ ਲਹਿ ਜਾਂਦੀ ਹੈ ਤੇ ਨਾਲ ਦੇ ਸਿੱਖ ਨੇ ਪੰਕਤੀਆਂ ਪੜੀਆਂ ਤੇ ਡਿੱਠੇ ਸੱਚੇ ਪਾਤਸ਼ਾਹ ਪਰ ਜਨਮ ਜਨਮ ਦੀ ਕੱਟਕੇ ਸੇਵਿਆ ਇਹ ਪੰਕਤੀ ਆਈ ਕਿਵੇਂ ਭਾਈ? ਕਹਿਣ ਲੱਗਾ ਜੀ ਮੈਨੂੰ ਉਹਨਾਂ ਦੱਸਿਆ ਵੀ ਗੁਰੂ ਦੇ ਦਰਸ਼ਨ ਕਰਕੇ ਜਨਮਾਂ ਜਨਮਾਤਰਾਂ ਦੀ ਮੈਂ ਲਹਿ ਜਾਂਦੀ ਹੈ, ਮੇਰੇ ਕਰਮ ਚੰਗੇ ਤੂੰ ਮੇਰੀ ਬੇੜੀ ਚ ਆਇਆ ਤੇ ਮੈਂ ਡਰਦਾ ਵੀ ਪਤਾ ਨੀ ਮੁੜ ਕੇ ਆਵੇ ਕਿ ਨਾ ਆਵੇ, ਮੈਂ ਤਾਂ ਮੈਲ ਲੈਣਾ ਚਾਹੁੰਦਾ ਮੈਲ ਲਾਉਣਾ ਚਾਹੁੰਦਾ ਮੈਲ। ਮੇਰੇ ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਸੇਵਿਆ ਲਾ ਦੇ ਬੇੜੀ ਬੰਨੇ, ਮੈਨੂੰ ਸਾਖੀ ਬੜੀ ਟੁੰਮਦੀ ਮੈਂ ਤਾਂ ਸਾਂਝੀ ਕਰਨ ਲੱਗਾ। ਆਪਾਂ ਕਮਰਸ਼ੀਅਲ ਸੋਚ ਵਾਲੇ, ਆਪਾਂ ਵਪਾਰੀ ਲੋਕ ਆ ਵਪਾਰੀ, ਤੇ ਯਾਦ ਰੱਖਿਆ ਵਪਾਰ ਤੇ ਪਿਆਰ ਇਕੱਠੇ ਨਹੀਂ। ਉੱਥੇ ਲਿਖਿਆ ਵੀ ਗੁਰਮੁਖੋ ਕਲਗੀਧਰ ਪਾਤਸ਼ਾਹ ਨੇ ਖੀਸੇ ਚ ਹੱਥ ਪਾਇਆ ਤੇ ਆਪਾਂ ਤਾਂ ਕੋਈ ਜੀਵਨ ਵੀ ਖਰਚ ਖੁਰਕੇ ਨਾ ਆਪਣੀ ਛਾਤੀ ਤੇ, ਆਪਾਂ ਕਹਿੰਦੇ ਵੀ ਗੁਰਮੁਖਾ ਰਹਿਣ ਦੇ ਰਹਿਣ ਦੇ, ਵੀ ਸ਼ਾਇਦ ਕੋਈ ਦੇਣ ਲੱਗਾ। ਸਾਡੇ ਅੰਦਰ ਏਡੀ ਕਮਜ਼ੋਰੀ ਆ ਗਈ ਹੈ ਵੀ ਸਾਡਾ ਕੋਈ ਮਿੱਤਰ ਪਿਆਰਾ ਵਾ ਕੇ ਮਿਲਪੇ ਨਾ ਤੇ ਜੇਬ ਤੇ ਖੁਰਕਣ ਲੱਗੇ ਤੇ ਆਪਾਂ ਕਹਿੰਦੇ ਰਹਿਣ ਦੇ ਵੀ ਸ਼ਾਇਦ ਦੇਣ ਲੱਗਾ ਇਹਨੂੰ ਚੇਤੀ ਕਰਾ ਦਈਏ, ਪਰ ਉਹਦੀ ਸੋਚ ਨਹੀਂ ਸੀ। ਕਲਗੀਧਰ ਪਾਤਸ਼ਾਹ ਨੇ ਖੀਸੇ ਨੂੰ ਪਾਇਆ ਹੱਥ ਤੇ ਮੋਹਰਾਂ ਕੱਢੀਆਂ ਮੋਹਰਾਂ, ਸੇਜਾ ਡਸਕੋਰੇ ਮਾਰਨ ਲੱਗ ਪਿਆ, ਰੋਣ ਲੱਗ ਪਿਆ। ਮੇਰੇ ਪਾਤਸ਼ਾਹ ਕਹਿੰਦੇ ਸੇਜਿਆ ਸੀ ਤਾਂ ਤੈਨੂੰ ਕਿਹਾ ਕੋਈ ਨੀ, ਤੇ ਗੁਰਮੁਖਾ ਨਾਰਾਜ। ਕਹਿਣ ਲੱਗਾ ਜੀ ਨਾਰਾਜਗੀ ਕਾਹਦੀ, ਮੇਰੇ ਨਾਲ ਧੱਕਾ ਕਰਨ ਲੱਗਾ, ਮੈਂ ਸੁਣਿਆ ਸੀ ਵੀ ਗਰੀਬ ਨੂੰ ਆ ਰਿਹਾ ਤੂੰ ਗਰੀਬਾਂ ਨਾਲ ਧੱਕਾ ਕਰਨ ਲੱਗਾ। ਮੇਰੇ ਪਾਤਸ਼ਾਹ ਕਹਿੰਦੇ ਖੁੱਲ ਕੇ ਗੱਲ ਕਰ ਸੇਜਿਆ, ਖੁੱਲ ਕੇ ਬਜ਼ਾਰਤਾ ਨਾ ਪਾ। ਕਹਿੰਦਾ ਮਾਲਕਾ ਮੇਰੀ ਅੰਮਾ ਕਹਿੰਦੀ ਹੁੰਦੀ ਵੀ ਪੁੱਤਰ ਭਾਈਚਾਰਾ ਬਣਾ ਕੇ ਰੱਖੀ ਦੀ ਭਾਈਚਾਰੇ ਨਾਲ, ਵੀ ਪਾਤਸ਼ਾਹ ਕਹਿੰਦੀ ਭਾਈਚਾਰਾ ਕਾਹਦਾ? ਕਹਿੰਦਾ ਮਾਲਕਾ ਆਪਾਂ ਦੋਵੇਂ ਮਲਾਹ, ਮੈਂ ਨਿੱਕੀ ਬੇੜੀ ਦਾ ਮਲਾਹ, ਤੂੰ ਸੰਸਾਰ ਸਾਗਰ ਦਾ ਮਲਾਹ, ਤੂੰ ਮੈਨੂੰ ਚਾਰ ਕੌਡੀਆਂ ਮੋਹਰਾਂ ਦੇ ਕੇ ਤੇ ਲੰਘ ਜਾਏਗਾ, ਜਿੱਦਣ ਮੈਂ ਤੇਰੇ ਘਰ ਪਿਆ ਤੇ ਮੇਰੇ ਕੋਲ ਤਾਂ ਇੱਕ ਅੱਖ ਨੂੰ ਮੈਂ ਕੀ ਦਿਆਂਗਾ। ਮੈਂ ਨਿਮਰਤਾ ਸਾਹਿਬ ਤੈਨੂੰ ਬੇਨਤੀ ਕਰਾਂ, ਤੂੰ ਮੇਰੇ ਘਰ ਤੇ ਆਇਆ, ਮੈਂ ਤੈਨੂੰ ਬੱਲੇ ਕੀਤਾ, ਜਿੱਦਣ ਮੈਂ ਤੇਰੇ ਘਰ ਤੇ ਆਵਾਂ ਤੇ ਮੈਨੂੰ ਬੱਲੇ ਕਰ ਦੇ, ਬਸ ਹੋਰ ਕੋਈ ਮੰਗ ਨਹੀਂ। ਕਿਤੇ ਆਪਾਂ ਇਹ ਆਖਿਆ ਕਰੀਏ ਸ਼ਹਿਨਸ਼ਾਹ ਨੂੰ ਵੀ ਮੇਰੇ ਮਾਲਕਾ ਅਸੀਂ ਤੇਰੇ ਘਰ ਤੇ ਆਏ ਤੇ ਬੱਲੇ ਕਰ ਦੇ। ਹਜ਼ੂਰ ਹੱਸ ਕੇ ਕਹਿਣ ਲੱਗੇ ਸੇਦਿਆ ਗਿਣਤੀ ਕਰ। ਕਹਿੰਦਾ ਜੀ ਚੱਲ ਲੱਗਿਆ ਕਰ ਲਈ ਸੀ ਇੱਕੀ ਸਿੱਖ ਨੇ। ਹਜ਼ੂਰ ਕਹਿੰਦੇ ਵੀ ਸੇਦਿਆ ਤੇਰੀਆਂ ਇੱਕੀ ਕੁਲਾਂ ਤਾਰ ਦਿੱਤੀਆਂ। ਇਹੋ ਜਿਹਾ ਕਿਤੇ ਗੁਰੂ ਹੈ? ਇਸ ਇਹੋ ਗੁਰਮੁਖੋ ਆਪਾਂ ਅਰਦਾਸ ਕਰਿਆ ਕਰੀਏ, ਹੁਣ ਜੋ ਲੜੀ ਵਾਰ ਸੰਥਿਆ ਉਹਦੀ ਇੱਕ ਸ਼ਬਦੀ ਵਿਚਾਰ ਸਰਵਣ ਕਰੋ ਜੀ। ਹਾਂਜੀ।
ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ।
ਜਿਹੜੀ ਵਿਚਾਰ ਦੀ ਆਪਾਂ ਹੁਣੇ ਚਰਚਾ ਕੀਤੀ ਹੈ ਨਾ, ਤੇ ਗੋਇੰਦਵਾਲ ਸਾਹਿਬ ਤੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਸੰਕੇਤ ਦਿੱਤਾ, ਕਹਿੰਦੇ ਭਾਈ ਗੁਰਸਿੱਖੋ ਇਹ ਪੂਰੇ ਗੁਰੂ ਦੀਆਂ ਵਡਿਆਈਆਂ ਨੇ, ਅਧੂਰਾ ਨਹੀਂ ਜੇ ਇੱਕੀ ਕੁਲਾਂ ਤਾਰ ਸਕਦਾ, ਅਧੂਰਿਆਂ ਤੋਂ ਗੱਲ ਨਹੀਂ ਜੇ ਬਣਨੀ। ਜਿਹੜੀਆਂ ਰਹਿਮਤਾਂ ਨੇ ਲੋਕ ਪਲੋਕ ਨਵਾਜਣਾ, ਇਹ ਪੂਰੇ ਗੁਰੂ ਦੀ ਵਡਿਆਈ ਹੈ, ਇਹ ਪੂਰੇ ਗੁਰੂ ਦੀ ਰਹਿਮਤ ਜਾਨਣਾ ਕਰੀਏ। ਤੇ ਇਹ ਵਡਿਆਈ ਪਾਈ ਕਿਹਨਾਂ ਨੇ?
ਅਚਿੰਤ ਨਾਮ ਵਸਿਆ ਮਨ ਆਈ।
ਆਪਾਂ ਨੂੰ ਕਿਵੇਂ ਪਤਾ ਚੱਲੇਗਾ ਤੇ ਸਾਡੇ ਤੇ ਰੱਬ ਦੀ ਕਿਰਪਾ ਹੋਈ ਹੈ? ਤੇ ਅਚਿੰਤ ਤੋਂ ਭਾਵ ਹੈ ਵੀ ਬਿਨਾਂ ਸੋਚ ਵਿਚਾਰ ਤੋਂ ਸਾਨੂੰ ਖਿਆਲ ਹੀ ਨਹੀਂ, ਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਆਣ ਕੇ ਨਾਮ ਵਸ ਗਿਆ। ਗੁਰਮੁਖ ਜਿਹੜਾ ਹਰ ਸ਼ਬਦ ਆਪਾਂ ਪੜ੍ਹਦੇ ਨੇ ਬਾਣੀ ਚ, ਇਹਦੇ ਵਿਦਵਾਨਾਂ ਨੇ ਹੁਣ ਤੱਕ ਦੀ ਮੈਂ ਗਿਣਤੀ ਕੀਤੀ 52 ਅਰਥ ਕੀਤੇ ਨੇ, 52 ਹਰ ਦੇ ਸਾਰਿਆਂ ਦੇ 72 ਅਰਥ ਕੀਤੇ ਹਨ। ਸਾਨੂੰ ਮਹਾਂਪੁਰਸ਼ਾਂ ਨੇ ਬਾਬਾ ਕਰਤਾਰ ਸਿੰਘ ਨੇ ਜੋ ਅਰਥ ਪੜਾਏ ਨਾ, ਹਰ ਦਰਥ ਪਰਮਾਤਮਾ ਤੇ ਨਾਲ ਉਹਨਾਂ ਇਹ ਵੀ ਪੜਾਇਆ ਮਗਰਮੱਛ ਪਾਣੀ ਅੱਗ ਨਾਲ ਚੋਰ। ਜਦੋਂ ਚੋਰ ਪੜਾਇਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਨਾਲੇ ਤੁਸੀਂ ਰੱਬ ਪੜਾਇਆ ਨਾਲੇ ਕਹਿੰਦੇ ਚੋਰ, ਤੇ ਇਹ ਗੱਲ ਕਿਵੇਂ ਬਣੇਗੀ? ਰੱਬ ਚੋਰ ਹੈ? ਉਹ ਕਹਿੰਦੇ ਪੁੱਤਰਾ ਹਰ ਤੈਨੂੰ ਠੀਕ ਪੜਾਏ ਨੇ ਪਰ ਅਜੇ ਤੈਨੂੰ ਸਮਝ ਨਹੀਂ, ਹੌਲੀ ਹੌਲੀ ਗੁਰੂ ਕਿਰਪਾ ਕਰੇਗਾ ਉਹਨਾਂ ਦਲੀਲ ਦਿੱਤੀ ਵੀ ਜਦੋਂ ਚੋਰ ਕਿਸੇ ਦੇ ਘਰ ਚੋਰੀ ਕਰਦਾ ਨਾ ਉਦੋਂ ਪਤਾ ਨਹੀਂ ਚੱਲਣ ਦਿੰਦਾ ਸਵੇਰੇ ਆਪ ਪੌੜਦੇ ਤੇ ਘਰ ਖਾਲੀ ਹੁੰਦਾ ਤੇ ਜੇ ਖਰਾਬ ਹੋ ਗਿਆ ਚੋਰ ਤਾਂ ਕਾਬੂ ਆ ਜਾਏਗਾ। ਚੋਰ ਦੀ ਕਾਮਯਾਬੀ ਹੈ ਵੀ ਉਹਨੇ ਸਾਰਾ ਘਰ ਖਾਲੀ ਕਰਨਾ ਪਰ ਘਰ ਵਾਲੇ ਨੂੰ ਪਤਾ ਨਹੀਂ ਚੱਲਣ ਦੇਣਾ। ਇਸੇ ਪ੍ਰਕਾਰ ਗੁਰਮੁਖੋ ਜਦੋਂ ਕਿਰਪਾ ਕਰਦਾ ਨਾ ਉਹ ਇੱਕਦਮ ਉਹਦਾ ਜੀਵਨ ਬਦਲ ਜਾਂਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਰਿਪੂਰਨ ਪ੍ਰਮਾਤਮਾ ਜਿਹੜਾ ਨਾ ਉਹਦਾ ਨਾਮ ਬਿਨਾਂ ਕਿਸੇ ਵਿਚਾਰ ਤੋਂ ਬਿਨਾਂ ਕਿਸੇ ਸੋਚ ਤੋਂ ਹਿਰਦੇ ਦੇ ਅੰਦਰ ਪ੍ਰਗਟ ਕਰ ਦਿੰਦਾ ਹੈ। ਇਹ ਗੁਰੂ ਦੀ ਵੱਡੀ ਵਡਿਆਈ ਜਾਣਨਾ ਕਰੀਏ ਤੇ ਨਾਲ ਇੱਕ ਹੋਰ ਪੱਖ
ਆਉ ਮੈਂ ਮਾਇਆ ਸ਼ਬਦ ਬੁਲਾ
ਜੇ ਨਾਮ ਵਸਣਾ ਤੇ ਅੰਦਰ ਖਾਲੀ ਵੀ ਹੋਣਾ ਚਾਹੀਦਾ ਨਾ। ਆਪਣੇ ਅੰਦਰ ਨਾਮ ਤਾਂ ਨਹੀਂ ਵਸਦਾ ਵੀ ਗੁਰਮੁਖੋ ਆਪਣੇ ਅੰਦਰ ਢੇਰ ਪਏ ਨੇ ਮੈਂ ਦੇ ਮੇਰੇ ਕੋਲ ਬੜੀ ਮਾਇਆ ਹੈ ਮੇਰੀ ਬੜੀ ਚੱਲਦੀ ਹੈ ਮੈਂ ਬੜਾ ਪੜ੍ਹਿਆ। ਜਿੰਨਾ ਚਿਰ ਇਹ ਚੀਜ਼ਾਂ ਅੰਦਰੋਂ ਨਾ ਲਿਖੀਆਂ ਗੁਰਮੁਖੋ ਖਾਂ ਥਾਂ ਥਾਂ ਖਾਲੀ ਨਹੀਂ ਹੋਣਾ ਤੇ ਨਾ ਵਸੇਗਾ ਕਿੱਥੇ। ਹਉਮੈ ਮਾਇਆ ਸ਼ਬਦ ਜਲਾਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰਮੁਖਾਂ ਦੇ ਨਾਂ ਵਸਿਆ ਹੈ ਨਾ ਜਿਹੜੀ ਮਾਇਆ ਦੀ ਪਕੜ ਹੈ ਜਿਹੜੀ ਮੈਂ ਹੈ ਗੁਰੂ ਦੇ ਉਪਦੇਸ਼ ਦੇ ਨਾਲ ਉਹਨੂੰ ਸਾੜਨਾ ਕੀਤਾ ਤੇ ਗੁਰੂ ਦਾ ਉਪਦੇਸ਼ ਕੀ ਕਹਿੰਦਾ ਹੈ ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਾਰ ਬੰਡੀਏ। ਗੁਰੂ ਦਾ ਸ਼ਬਦ ਕਹਿੰਦਾ ਫਰੀਦਾ ਕਿੱਥੇ ਤੈੜੇ ਮਾਪਿਆ ਜਿੰਨੀ ਤੂੰ ਜਰੂ ਏ ਤੈ ਪਾਸੋ ਉਹ ਲੱਦ ਗਏ ਤੂੰ ਅਜੇ ਨਾ ਪਤੇਰੂ ਏ। ਆਪਣੀ ਮਾਂ ਚੱਲ ਗਈ ਆਪਣਾ ਬਾਪੂ ਚੱਲ ਗਿਆ ਅਸੀਂ ਮਾਂ ਤੇ ਬਾਪੂ ਨੂੰ ਤੋੜ ਕੇ ਵੀ ਸਾਨੂੰ ਆਪਣੀ ਮੌਤ ਦਾ ਖਿਆਲ ਵੀ ਆਇਆ ਕਿ ਮੇਰਾ ਨੰਬਰ ਵੀ ਹੁਣ ਲੱਗ ਗਿਆ। ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਮੈਂ ਤੇ ਮਾਇਆ ਦੀ ਪਕੜ ਨੂੰ ਦੂਰ ਕਰ ਦੇਵੇਗਾ।
ਦਰ ਸਾਚਾ ਗੁਰ ਤੇ ਸੋਭਾ ਪਾਈ
ਗੁਰਮੁਖਾ ਗੁਰੂ ਦੇ ਸੱਚੇ ਦਰ ਤੋਂ ਇਹ ਸੋਭਾ ਇਹ ਮਾਣ ਸਨਮਾਨ ਸਤਿਕਾਰ ਮਿਲ ਸਕਦਾ ਹੈ।
ਜਗ ਦੀ ਸੁਸੇਵੇ ਮਾਵਰ ਨਾ ਕਾਜਾ
ਵਾਹਿਗੁਰੂ ਮੇਰੇ ਤੇ ਮਿਹਰ ਕਰੇ ਮੈਨੂੰ ਕੇਵਲ ਤੇ ਕੇਵਲ ਇੱਕ ਕੰਮ ਚਾਹੀਦਾ ਇੱਕ ਕੰਮ। ਕਾਜਾ ਤੋਂ ਭਾਵ ਕੰਮ ਕਿਹੜਾ ਜਗਦੀਸ਼ ਜਗਤ ਦਾ ਈਸ਼ਰ ਜਗਤ ਦਾ ਮਾਲਕ ਜਗਤ ਨੂੰ ਪਿਆਰ ਕਰਨ ਵਾਲਾ ਮੈਂ ਕੇਵਲ ਤੇ ਕੇਵਲ ਜਗਤ ਦੇ ਮਾਲਕ ਵਾਹਿਗੁਰੂ ਦੀ ਸੇਵਾ ਕਰਾਂ ਬਾਕੀ ਦੇ ਹੋਰ ਕੰਮ ਤੋਂ ਪਾਸੇ ਹੋ ਕੇ ਕੇਵਲ ਤੇ ਕੇਵਲ ਮੈਨੂੰ ਇੱਕ ਕੰਮ ਰਹਿ ਜਾਵੇ।
ਆਨੰਦ ਆਨੰਦ ਹੋਵੇ ਮਨ ਮੇਰਾ
ਵਾਹਿਗੁਰੂ ਦਾ ਨਾਮ ਜਪਣ ਕਰਕੇ ਕੀ ਹੋਵੇਗਾ ਦਿਨੇ ਰਾਤ ਮਨੁੱਖ ਦੇ ਮਨ ਚ ਖੇੜੇ ਚ ਰਹੇਗਾ। ਜਿਹੜਾ ਅੰਧ ਸ਼ਬਦ ਹੈ ਨਾ ਇਹ ਕਈ ਰੂਪਾਂ ਚ ਲਿਖਿਆ ਐੜੇ ਨੂੰ ਕੰਨਾ ਨੰਨਾ ਦੱਦਾ ਆਨੰਦ ਐੜਾ ਨੰਨਾ ਦੱਦਾ ਅੰਧ ਤਿੱਪੇ ਦੇ ਦੱਬੇ ਥੱਲੇ ਔਂਕੜੇ ਦੇ ਵੱਖ ਵੱਖ ਅਰਥ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਜੇ ਤੂੰ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਜਪੇ ਤੇ ਦਿਨੇ ਰਾਤ ਤੇਰੇ ਮਨ ਵਿੱਚ ਵਿਕਾਸ ਬਣਿਆ ਰਹੇਗਾ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ। ਇਹਨੂੰ ਬੜਾ ਬਰੀਕੀ ਨਾਲ ਵਟਣਾ ਨਾਲ ਹੈ ਨਾਨਕ ਭਗਤਾਂ ਸਦਾ ਵਿਗਾਸ ਭਗਤਾਂ ਨੂੰ ਵਿਗਾਸ ਕਿਵੇਂ ਸੁਣੇ ਦੂਖ ਪਾਪ ਕਾ ਨਾਸ। ਆਪਾਂ ਗੁਰਬਾਣੀ ਪੜ੍ਹਦੇ ਦੂਜਿਆਂ ਨੂੰ ਸੁਣਾਉਂਦੇ ਪਰ ਆਪ ਨੂੰ ਸੁਣਦੇ। ਜਿਹਨਾਂ ਕੋਈ ਮੈਂ ਪੜ੍ਹਿਆ ਨਾ ਸਾਨੂੰ ਅਸੀਂ ਥਾਂ ਥਾਂ ਤੇ ਜਾਂਦੇ ਸਾਨੂੰ ਭੈਣਾਂ ਵੀਰ ਆਮ ਸਵਾਲ ਕਰਦੇ ਨੇ ਗਿਆਨੀ ਜੀ ਬਾਣੀ ਪੜ੍ਹੀ ਦੀ ਆਨੰਦ ਜਿਹਾ ਨਹੀਂ ਹੁੰਦਾ ਮਨ ਨਹੀਂ ਜੁੜਦਾ। ਇਹਦਾ ਗੁਰਮੁਖੋ ਸਭ ਤੋਂ ਵੱਡਾ ਤਰੀਕਾ ਇਹ ਹੈ ਆਪਾਂ ਦੂਜਿਆਂ ਨੂੰ ਬਾਣੀ ਸੁਣਾਉਣ ਦੀ ਬਜਾਏ ਖੁਦ ਆਪ ਸੁਣਿਆ ਕਰੀਏ। ਪਰ ਆਪਾਂ ਜ਼ੋਰ ਉਹਨੂੰ ਦੂਜਿਆਂ ਨੂੰ ਪਤਾ ਚੱਲੇ ਵੀ ਬਾਣੀ ਬੜੀ ਪੜਦਾ ਹੈ ਮਨ ਸਮਝਾਵਣ ਕਾਰਨ ਕਸ਼ੁਕ ਪੜ੍ਹੀਏ ਗਿਆਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਅਨਦਿਨ ਅਨੰਦ ਹੋਵੇ ਮਨ ਮੇਰੇ। ਜਦੋਂ ਇਹ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਲਵਾਂਗੇ ਨਾ ਤੇ ਦਿਨੇ ਰਾਤ ਗੁਰਮੁਖੋ ਸਾਡਾ ਮਨ ਵਿਗਾਸ ਵਿੱਚ ਰਹੇਗਾ ਖੇੜੇ ਚ ਰਹੇਗਾ ਖੁਸ਼ੀ ਚ ਰਹੇਗਾ।
ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ
ਮੇਰੇ ਤੇ ਤਰੀਕਤ ਕਿਰਪਾ ਕਰ। ਜਿਹੜਾ ਗੁਰਮੁਖ ਸ਼ਬਦ ਹੈ ਨਾ ਸੱਸੇ ਨੂੰ ਖੱਖੇ ਨੂੰ ਸਿਹਾਰੀ ਹੋਣ ਕਰਕੇ ਕਿਹਨੂੰ ਕਵਾਂਗੇ ਕਿਰਿਆਵਾਚੀ ਅੰਗਰੇਜ਼ੀ ਚ ਕਹਿੰਦੇ ਨੇ ਵਰਬ ਗੁਰੂ ਦੇ ਰਾਹੀਂ। ਮੈਂ ਗੁਰੂ ਦੇ ਰਾਹੀਂ ਪਾਤਸ਼ਾਹ ਤੇਰੇ ਤੋਂ ਮੰਗਦਾ ਮੈਨੂੰ ਨਾਮ ਨਾਲ ਵਾਢਣਾ ਕਰ, ਮੇਰੇ ਤੇ ਰਹਿਮਤਾਂ ਕਰਨਾ ਕਰ
ਰਹਾਮ
ਦੇ ਕਰਕੇ ਕਿਰਪਾ ਕਰਦੇ ਹਨ।
ਮਨ ਕੀ ਪ੍ਰਤੀਤ ਮਨ ਤੇ ਪਾਈ,
ਰਹਾਮ ਕਰਕੇ ਮਨ ਲਭਜਾਇਆ ਤੇ ਆਪਾਂ ਇੱਕੋ ਕਵਾਂਗੇ ਮਾਇੰਡ ਨਹੀਂ। ਇੱਥੇ ਮਨ ਦਾ ਅਰਥ ਹੈ ਮੰਤਰ, ਮਨ ਦਾ ਅਰਥ ਹੈ ਮੰਨਣ ਯੋਗ। ਜਦੋਂ ਮੰਨਣ ਯੋਗ ਗੁਰੂ ਦਾ ਮੰਤਰ, ਪਰਮਾਤਮਾ ਦਾ ਮੰਦਰ, ਪਰਮਾਤਮਾ ਦਾ ਮੰਤਰ ਜਿਹੜਾ ਮਿਲ ਗਿਆ ਨਾ, ਤੇ ਫਿਰ ਯਕੀਨ ਆ ਜਾਏਗਾ। ਮਨ ਦਾ ਅਰਥ ਕਰਨਾ ਮੰਨਣ ਯੋਗ, ਮਨ ਦਾ ਅਰਥ ਕਰਨਾ ਮੰਤਰ, ਗੁਰੂ ਦਾ ਸਲਾਹ। ਜਦੋਂ ਗੁਰੂ ਦੇ ਮੰਤਰ ਦੇ ਦੁਆਰਾ ਅਸੀਂ ਉਹਨੂੰ ਸ਼੍ਰੋਮਣੀ ਮੰਨ ਲਵ, ਸ਼੍ਰੋਮਣੀ ਦਾ ਵੀ ਹੈ, ਸ਼੍ਰੋਮਣੀ ਪਰਮਾਤਮਾ ਕਈ ਅਰਥ ਕੀਤੇ ਨੇ, ਇੱਥੇ ਅਰਥ ਨੇ ਸ਼੍ਰੋਮਣੀ ਪਰਮਾਤਮਾ, ਮੰਤਰ, ਮੰਨਣ ਯੋਗ। ਇਸ ਪ੍ਰਕਾਰ ਜਦੋਂ ਮੰਨਣ ਯੋਗ ਗੁਰੂ ਦੇ ਮੰਤਰ ਦੇ ਨਾਲ ਸਾਡਾ ਵਿਸ਼ਵਾਸ ਪ੍ਰਪੱਕ ਹੋ ਗਿਆ ਤਾਂ
ਪੂਰੇ ਗੁਰ ਤੇ ਸ਼ਬਦ ਬੁਝਾਏ,
ਗੁਰੂ ਦੇ ਸ਼ਬਦ ਦਾ ਭਾਵ ਉਪਦੇਸ਼ ਕਰਕੇ ਸਾਨੂੰ ਸੋਝੀ ਆ ਜਾਏਗੀ। ਬੁਝਾਈ ਤੋਂ ਭਾਵ ਅਸੀਂ ਬੁੱਝ ਲਵਾਂਗੇ, ਅਸੀਂ ਜਾਣ ਲਵਾਂਗੇ।
ਜੀਵਨ ਮਰਨ ਕੋ ਸਾਮਣ ਸਾਰ ਵੇਖ,
ਗੁਰਮੁਖੋ ਇਸ ਅਵਸਥਾ ਤੇ ਪਹੁੰਚ ਗਏ ਨਾ, ਮੁੜ ਕੇ ਉਹਨਾਂ ਜੀਵਨ ਤੇ ਮਰਨ ਵਿੱਚ ਕੋਈ ਫਰਕ ਨਹੀਂ। ਸਾਡੀ ਕੌਮ ਦੇ ਮਹਾਨ ਪੂਜਨਯੋਗ ਸਤਿਕਾਰਯੋਗ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ, ਜਿਹਨੇ ਉਹਨਾਂ ਨੂੰ ਬੰਦ ਬੰਦ ਕੱਟਣ ਦੀ ਸਜ਼ਾ ਲਾਈ ਨਾ, ਤੇ ਗੁਰਮੁਖੋ ਪੱਟੀ ਦੇ ਇਲਾਕੇ ਚ ਇੱਕ ਪਿੰਡ ਹੈ ਮੱਦਰ, ਇਹ ਗੁਰੂ ਜਿਹੜਾ ਪਰਾਚੀਨ ਪੰਥ ਪ੍ਰਕਾਸ਼ ਉਹਦੇ ਵੀ ਜ਼ਿਕਰ ਮਿਲਦਾ ਹੈ। ਉੱਥੋਂ ਦੇ ਇੱਕ ਭਾਈ ਲੱਛੀ ਰਾਮ ਹੋਏ ਤੇ ਇੱਕ ਭਾਈ ਸੂਰ ਸਿੰਘ ਸੂਰੀ, ਇਹਨਾਂ ਨੇ ਭਾਈ ਮਨੀ ਸਿੰਘ ਨਾਲ ਮੁਲਾਕਾਤ ਕੀਤੀ। ਕਹਿਣ ਲੱਗੇ, ਭਾਈ ਸਾਹਿਬ ਅਸੀਂ ਕੋਈ ਚਾਰਾ ਨਾ ਮਾਰੀਏ। ਇਹਨਾਂ ਸਰਕਾਰ ਨੂੰ ਪੇਸ਼ਕਸ਼ ਕੀਤੀ ਕਿ ਅਸੀਂ ਭਾਈ ਸਾਹਿਬ ਨਾਲ ਮਾਇਆ ਤੋੜ ਕੇ ਤੁਹਾਨੂੰ ਦੇਣੇ ਤੇ ਸਾਡੀ ਕੌਮ ਦੇ ਧਾਰਮਿਕ ਆਗੂ ਨੇ ਇਹਨਾਂ ਨੂੰ ਰਿਹਾ ਕਰ ਦਿਓ। ਤੇ ਆਪਾਂ ਪੰਕਤੀ ਪੜ੍ਹੀ ਹੈ, ਉਹਨਾਂ ਗੁਰਮੁਖ ਪਿਆਰਿਆਂ ਦੇ ਵਾਸਤੇ ਜੰਮਣਾ ਤੇ ਮਰਨਾ ਇੱਕੋ ਜਿਹਾ ਹੈ। ਮਨ ਗੁਰਮੁਖ ਰੌਂਗ ਤੇ ਖੜੇ ਹੋ ਜਾਂਦੇ ਨੇ। ਭਾਈ ਮਨੀ ਸਿੰਘ ਨੇ ਬਾਬਾ ਲੱਛੀ ਰਾਮ ਤੇ ਸੂਰ ਸਿੰਘ ਸੂਰੀ ਨੂੰ ਸੰਬੋਧਨ ਕਰਕੇ ਆਖਿਆ, ਭਰਾਓ ਤੁਹਾਡੀ ਮਿਹਰਬਾਨੀ, ਪਰ ਨਾਲ ਮੇਰੀ ਗੱਲ ਨੂੰ ਪੱਲੇ ਬੰਨਿਆ ਜੇ, ਤਨ ਗੰਦਗੀ ਦੀ ਕੋਠੜੀ, ਹਾਰ ਹੀਰਿਆਂ ਦੀ ਖਾਣ, ਤਨ ਦਿੱਤਿਆਂ ਜੇ ਹਲ ਮਿਲੇ ਤਾਂ ਵੀ ਸਸਤਾ ਜਾਣ, ਬੜਾ ਔਖਾ ਜੇ। ਕਹਿੰਦੇ ਸਰੀਰ ਗੰਦਗੀ ਦਾ ਘਰ ਹੈ, ਢੇਰੀ ਹੈ, ਗੰਦਗੀ ਦਾ ਕੋਠਾ ਹੈ, ਤੇ ਜੇ ਸੂਰਤ ਸਿਆ ਇਹ ਸਰੀਰ ਦਾ ਕੋਠਾ ਢਾਇਆ ਨਾ ਮਿਲਦੇ ਤੇ ਸੌਦਾ ਸੰਸਥਾ ਦੇ ਮੇਰੇ ਰਾਹ ਚ ਰੁਕਾਵਟ ਨਾ ਬਣੋ। ਕਿਆ ਪਤਾ ਕਹਿੰਦਾ ਸੀ ਹੁਣੇ ਜਬਾਨ ਦੇ ਹੁਣੇ ਲਿਆ ਕਰਾ ਦੇ ਛੜਾ ਦੇ। ਉਹ ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੇ ਜਿਉਣ ਤੇ ਮਰਨ ਨੂੰ ਬਰਾਬਰ ਸਮਝਿਆ, ਉਹਨਾਂ ਦੇ ਅੰਦਰ ਫਰਕ ਕੋਈ
ਨਹੀਂ। ਨਾ ਜਮ ਦੇਖੀ
ਅਵਸਥਾ ਕਰਕੇ ਮੁੜ ਕੇ ਉਹਨਾਂ ਨੂੰ ਜਮ ਨਹੀਂ ਵੇਖਣਾ ਪੈਂਦਾ। ਇਹਦੇ ਇਹ ਵੀ ਅਰਥ ਕਰਦੇ ਨੇ, ਜੱਜਾ ਜਨਮ ਮਮਾ ਮੌਤ, ਜੰਮਣ ਤੇ ਮਰਨ ਮੁੜ ਕੇ ਉਹਨਾਂ ਨੂੰ ਵੇਖਣਾ ਨਹੀਂ ਪੈਂਦਾ। ਇਹ ਦੋ ਅਰਥ ਕਰਦੇ ਨੇ ਵਿਦਵਾਨ ਵੀਰ।
ਘਰ ਹੀ ਮਹਿ ਸਭ ਕੋਟ ਨਿਧਾਨ,
ਬਾਹਰ ਨਾ ਜਾ, ਤੇਰੇ ਹਿਰਦੇ ਦੇ ਅੰਦਰ ਕਰੋੜਾਂ ਖਜ਼ਾਨੇ ਪਏ ਹਨ। ਆਪਾਂ ਪੜ੍ਹਦੇ ਹਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਪਦੇਸ਼, ਕਾਹੇ ਰੇ ਬਲ ਖੋਜਣ ਜਾਏ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਵਾਈ, ਪੋਪ ਮਧੂ ਵਾਸ ਬਸਤ ਹੈ, ਮੁਕਰ ਮਾਏ ਜੈਸੇ ਸ਼ਾਹੀ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ।
ਸਤਿਗੁਰੂ ਦਿਖਾਏ ਗਿਆ ਅਭਿਮਾਨ,
ਸਤਿਗੁਰੂ ਪਾਤਸ਼ਾਹ ਨੇ ਇਹ ਦਾਤਾਂ ਵਿਖਾ ਦਿੱਤੀਆਂ ਨੇ ਨਾ, ਉਹਨਾਂ ਦੇ ਹਿਰਦੇ ਚੋਂ ਹੰਕਾਰ ਚਲਾ ਗਿਆ।
ਸਭ ਹੀ ਲਾਗਾ ਸਹਿਜ ਧਿਆਨ,
ਪ੍ਰੇਮ ਕਰ ਲਿਆ ਤੇ ਮੁੜ ਕੇ ਸਾਰਾ ਦਿਨ ਛੁੱਟੀ ਧੂਣ, ਰੱਬ ਆਪਣੇ ਘਰ ਤੇ ਆਪਾਂ ਦੀ ਮਰਜ਼ੀ ਕਰੀਏ ਨਹੀਂ। ਸਦੀਵੀ ਤੌਰ ਤੇ ਉਹਨਾਂ ਦਾ ਮਨ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ, ਔਰ ਇਸ ਪ੍ਰਕਾਰ ਇਹ ਮਨ ਨੂੰ ਅਡੋਲ ਕਰਕੇ ਉਸ ਵਹਿਗੁਰੂ ਨਾਲ ਜੁੜੇ ਰਹਿੰਦੇ ਨੇ, ਅਥਵਾ ਉਹਨਾਂ ਦਾ ਮਨ ਸ਼ਾਂਤੀ ਚ ਰਹਿੰਦਾ ਹੈ।
ਮਨ ਦਿਨ ਗਾਵੈ ਏਕੋ ਨਾਮ,
ਜਿਹੜੇ ਰਾਤ ਕੇਵਲ ਤੇ ਕੇਵਲ ਇੱਕ ਵਹਿਗੁਰੂ ਦਾ ਨਾਮ ਹੀ ਲੈਂਦੇ ਹਨ, ਕੇਵਲ ਤੇ ਕੇਵਲ ਇੱਕ ਪਰਮੇਸ਼ਰ ਦੀ ਚਰਚਾ ਹੀ ਕਰਦੇ ਹਨ।
ਇਸ ਜੁਗ ਮਹਿ ਵਡਿਆਈ ਪਾਈ।
ਜਨ ਜਿਹੜੇ ਇਸ ਤਕਨੀਕ ਨਾਲ ਜੁੜੇ ਨੇ, ਭਾਵੇਂ ਬਾਬਾ ਰਵਿਦਾਸ ਜੀ ਨੇ, ਭਾਵੇਂ ਬਾਬਾ ਫਰੀਦ ਜੀ ਨੇ, ਭਾਵੇਂ ਹੋਰ ਮਹਾਂਪੁਰਸ਼ ਨੇ, ਉਹਨਾਂ ਨੂੰ ਭਾਈ ਇਸ ਸੰਸਾਰ ਵਿੱਚ ਇਸ ਕਾਰਨ ਕਰਕੇ ਵਡਿਆਈ ਮਿਲੀ।
ਗੁਰੂ ਦੇ ਨਾਮ ਧਿਆਈ,
ਗੁਰੂ ਦੇ ਕੋਲੋਂ ਗੁਰਮੁਖਾ ਨਾਮ ਲੈ ਕਰਕੇ ਉਸ ਪਾਸੇ ਆਪਣੇ ਧਿਆਨ ਨੂੰ ਜੋੜਨਾ ਕਰ।
ਰਹ ਦੇਖਾ ਤਹ ਰਹਿਆ ਸਮਾਈ,
ਕਰਕੇ ਪਰਿਪੂਰਨ ਪ੍ਰਮਾਤਮਾ ਤੈਨੂੰ ਹਰ ਥਾਂ ਤੇ ਵਿਆਪਕ ਪ੍ਰਤੀਤ ਹੋਵੇਗਾ।
ਸਦਾ ਸੁਖਦਾਤਾ ਕੀਮਤ ਨਹੀਂ ਪਾਈ,
ਵੀ ਤੌਰ ਤੇ ਸੁੱਖ ਦੇਣ ਵਾਲਾ ਪਰ ਤੂੰ ਉਹਦਾ ਮੁੱਲ ਨਹੀਂ ਪਾਇਆ, ਤੂੰ ਉਹਦੀ ਕਦਰ ਨਹੀਂ ਪਾਈ, ਤੂੰ ਉਹਦੀ ਕੀਮਤ ਨੂੰ ਸਮਝਿਆ ਨਹੀਂ।
ਪੂਰਾ ਭਾਗ ਗੁਰ ਪੂਰਾ ਪਾਇਆ,
ਬੰਦੇ ਦੇ ਪੂਰੇ ਕਰਮ ਹੋਣਾ ਉਦੋਂ ਪੂਰਨ ਗੁਰੂ ਨਾਲ ਜੁੜਦਾ, ਨਹੀਂ ਤੇ ਥਾਂ ਥਾਂ ਤੇ ਜਾ ਕੇ ਭੜਕੇਗਾ ਨਾਮ ਦੇ। ਤੇ ਮੈਂ ਹੈਰਾਨ ਹੁੰਦਾ ਵਾਰ ਵਾਰ ਕਹਿੰਦਾ ਫਤਿਹਦਾਰੀ ਕਹਿੰਦੇ ਵੀ ਇਹ ਮੰਤਰ ਕਿਸੇ ਨੂੰ ਦੱਸੀ ਨਾ, ਤੇ ਉਹਨੂੰ ਪੁੱਛੇ ਵੀ ਤੂੰ ਦੱਸਿਆ ਤੇਰਾ ਬੇੜਾ ਗਰਕ ਹੋਏ, ਤੂੰ ਲੋਕਾਂ ਨੂੰ ਕੋਈ ਡੁੱਬਿਆ, ਅਸੀਂ ਅਮਰ ਛਕਿਆ, ਸਾਨੂੰ ਪੰਜ ਪਿਆਰਿਆਂ ਨੇ ਦਾਤ ਦਿੱਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਿ ਸੁਪਨੇ ਹੂ ਬਲਰਾਏ ਕੇ ਜੇ ਮੁਖ ਨਿਕਸੇ ਰਾਮ, ਦੇਹੀ ਕਿਸਕੀ ਪਾਪਰੀ ਪੁੱਤਰ ਹੋਏ ਗੋ ਗੁਲਾਬ। ਤੇ ਜੇ ਕਿਤੇ ਲੰਮੇ ਪਿਆ ਪਾਸਾ ਵਰਦਿਆਂ ਆਪਾਂ ਆਖੀਏ ਨਾ ਵਹਿਗੁਰੂ, ਤੇ ਆਪਾਂ ਤਾਂ ਪੁੱਤਰ ਹੋਣਾ, ਪਿੰਡ ਹੀ ਪੁੱਤਰ ਹੋ ਜਾਏਗਾ। ਇਸ ਕਰਕੇ ਗੁਰੂ ਕੇ ਸਿੱਖੋ, ਮੂਲ ਮੰਤਰ ਵਾਹਿਗੁਰੂ ਮੰਤਰ ਤੇ ਗੁਰਬਾਣੀ ਨੂੰ ਛੱਡ ਕੇ ਥਾਂ ਥਾਂ ਤੇ ਭੜਕੋ ਰਾ, ਖਸਮ ਛੋੜ ਦੂਜੇ ਲੱਗੇ, ਦੂਜੇ ਸੇਵ ਨਜਾਰਿਆ।
ਅੰਤਰ ਨਾਮ ਨਿਧਾਨ ਦਿਖਾਇਆ,
ਦੀ ਲੋੜ ਨੀ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਜਿਹੜਾ ਨਾਮ ਹੈ ਨਾ ਇਹ ਸਾਰੇ ਪਦਾਰਥਾਂ ਦਾ ਮੂਲ ਖਜ਼ਾਨਾ, ਇਹ ਤੈਨੂੰ ਅੰਦਰੋਂ ਵਾਹਿਗੁਰੂ ਕਿਰਪਾ ਕਰਕੇ ਵਿਖਾ ਦੇਵੇਗਾ।
ਗੁਰ ਕਾ ਸ਼ਬਦ ਅਤਿ ਮੀਠਾ ਲਾਇਆ,
ਉਹਨਾਂ ਦੀ ਨਿਸ਼ਾਨੀ ਕਿ ਫਿਰ ਉਹਨਾਂ ਨੂੰ ਗੁਰੂ ਦਾ ਸ਼ਬਦ ਬੜਾ ਚੰਗਾ ਲੱਗਦਾ, ਅਤੋਂ ਭਾਵ ਕਹਿੰਦੇ ਸਾਰਿਆਂ ਤੋਂ ਮਿੱਠਾ ਇਹ ਲੱਗਦਾ ਹੈ। ਬਾਬੇ ਫਰੀਦ ਨੇ ਇਹਦੀ ਉਦਾਹਰਣ ਦਿੱਤੀ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖੇ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਰ।
ਨਾਨਕ ਪ੍ਰਸੰਨ ਬੁਝੀ ਮਨ ਤਨ ਸੁਖ ਪਾਇਆ,
ਭਾਈ ਨੂੰ ਵੇਖ ਲਿਆ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਨਿਸ਼ਾਨੀ, ਕਹਿੰਦੇ ਉਹ ਮਨ ਕਰਕੇ ਤਨ ਕਰਕੇ ਸੁਖੀ ਨੇ, ਤੇ ਉਹਨਾਂ ਅੰਦਰ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਰਹਿੰਦੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਇਹ ਸਾਡੀ ਅਵਸਥਾ ਬਣੇ। ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ। ਬਾਜਾਂ ਵਾਲਿਆਂ ਤੂੰ ਲੱਖ ਲੱਖ ਨਮਸਕਾਰਾਂ, ਤੂੰ ਸਾਡੇ ਵਾਸਤੇ ਨੰਗੀ ਚਰਨੀ ਚਮਕੌਰ ਦੀ ਗਲੀ ਚੋਂ ਨਿਕਲਿਓ ਤੇ ਸਾਡੇ ਤੇ ਕਿਰਪਾ ਕਰ, ਸਾਡੀ ਸੋਚ ਕਿਤੇ ਤੇਰੇ ਚਰਨਾਂ ਨਾਲ ਜੁੜ ਜਾਏ, ਇਹ ਸਾਡੇ ਤੇ ਰਹਿਮਤਾਂ ਕਰੀ। ਲੱਖ ਲੱਖ ਨਮਸਕਾਰ ਪਾਤਸ਼ਾਹ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਪ੍ਰਸੰਨ ਬੁਝੀ ਮਨ ਤਨ ਸੁਖ ਪਾਇਆ।